ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਵਾਉ ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਵਾਉ ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚ ਕੇ ਆਪ ਜੀ ਹਰ ਰੋਜ਼ ਗੁਰੂ ਅੰਗਦ ਦੇਵ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਤਿਨ੍ਹਾਂ ਦੀ ਵਿਆਖਿਆ ਸਰਵਣ ਕਰਦੇ ਹੋ। ਅੱਜ ਦਾ ਸਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 474 ਉੱਪਰ ਆਸਾ ਦੀ ਵਾਰ ਅੰਦਰ ਸੁਭਾਏਮਾਨ ਹੈ। ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਅੱਜ ਇੱਕ ਬਚਨ ਕੀਤਾ, ਕਹਿਣ ਲੱਗੇ ਕਈ ਵਾਰੀ ਮਨੁੱਖ ਆਪਣੇ ਮੂੰਹ ਤੋਂ ਬਹੁਤ ਸੋਹਣੀ ਭਾਸ਼ਾ ਬੋਲਦਾ ਹੈ, ਬੜੇ ਮਿੱਠੇ ਬਚਨ, ਬੜੇ ਇਮਾਨਦਾਰੀ ਵਾਲੇ ਲਫ਼ਜ਼ ਉਹਦੀ ਜ਼ੁਬਾਨ ਤੇ ਹੁੰਦੇ ਹਨ, ਪਰ ਉਹਦੇ ਮਨ ਵਿੱਚ ਜਿਹੜਾ ਵਿਚਾਰਧਾਰਾ ਹੈ ਉਹ ਸ਼ੁੱਧ ਨਹੀਂ ਹੁੰਦੀ। ਉਸ ਦਾ ਮਨ ਹੋਰ ਹੈ, ਮੁੱਖ ਹੋਰ ਹੈ, ਪਰ ਸਤਿਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਜੀਵਨ ਵਿੱਚ ਪ੍ਰਾਪਤ ਉਹੀ ਹੁੰਦਾ ਹੈ ਜੋ ਕੁਝ ਮਨ ਰੂਪੀ ਜੀਵਨ ਰੂਪੀ ਧਰਤੀ ਵਿੱਚ ਬੀਜਿਆ ਜਾਏ, ਪਰ ਬਹੁਤਾਤ ਅੰਦਰ ਸੰਸਾਰ ਦੇ ਲੋਕਾਂ ਦਾ ਇਹ ਇੱਕ ਤਰ੍ਹਾਂ ਦਾ ਰਿਵਾਜ ਹੈ ਕਿ ਮਨ ਵਿੱਚ ਈਰਖਾ ਦੁਬਦਾ, ਪਰ ਨਿੰਦਾ, ਪਰ ਧਨ, ਪੰਜ ਵਿਕਾਰ ਆਦਿਕ ਬੀਜੀ ਜਾਣੇ ਔਰ ਪਰਮਾਤਮਾ ਕੋਲੋਂ ਅੰਮ੍ਰਿਤ ਨਾਮ ਨੂੰ ਮੰਗਣਾ। ਗੁਰੂ ਅੰਗਦ ਦੇਵ ਜੀ ਨੇ ਕਿਹਾ, ਕਹਿਣ ਲੱਗੇ ਇਹ ਕਿਵੇਂ ਦਾ ਨਿਆਂ ਹੈ ਕਿ ਕੋਈ ਮਨੁੱਖ ਆਪਣੇ ਜੀਵਨ ਵਿੱਚ ਬੀਜ ਦਾ ਜ਼ਹਿਰ ਹੈ ਤੇ ਫਿਰ ਉਸ ਖੇਤ ਦੇ ਆਲੇ ਦੁਆਲੇ ਗੇੜਾ ਕੱਢ ਕੇ ਵੇਖਦਾ, ਆਸ ਕਰਦਾ ਕਿ ਇਸ ਖੇਤ ਦੇ ਅੰਦਰੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਵੇਗੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਇਸ ਵਿਸ਼ੇ ਨੂੰ, ਇਸ ਕੰਸੈਪਟ ਨੂੰ ਬਹੁਤ ਵਾਰੀ ਗੁਰੂ ਸਾਹਿਬ ਨੇ ਬੜੀ ਦ੍ਰਿੜਤਾ ਦੇ ਨਾਲ ਜ਼ੋਰ ਨਾਲ ਕਿਹਾ ਹੈ ਕਿ ਜੋ ਕੁਝ ਤੈਨੂੰ ਚਾਹੀਦਾ ਉਹਨੂੰ ਆਪਣੇ ਮਨ ਵਿੱਚ ਬੀਜ, ਮਨ ਰੂਪੀ ਧਰਤੀ ਦੇ ਅੰਦਰ, ਕਿਉਂਕਿ ਜੀਵਨ ਇੱਕ ਧਰਤੀ ਵਰਗਾ ਹੈ, शरीर भी धरती है, मन भी धरती है, ते इहदा जिहड़ा जिमीदार इस धरती विच जिमीदारा करन वाला है वह मन है। हुण जिमीदार जो कुछ बीजेगा वह खेत विचों अपने आप उग पैना है। तां इस शरीर विच, इस शरीर रूपी धरती विच मन की बीजदा है। गुरु साहब ने आसा दीवार विच वचन कीते, कहन लगे कदी धरती ते अज तां साधन ने कि जिमीदारां कोल पाणी वास्ते साधन लगे हुए ने, उन्हां साधनां द्वारा ਉਹ ਧਰਤੀ ਵਿੱਚੋਂ ਪਾਣੀ ਕੱਢ ਕੇ ਫਸਲ ਨੂੰ ਸਿੰਚਦਾ ਹੈ। ਪਰ ਪੁਰਾਣੇ ਸਮੇਂ ਵਿੱਚ ਕੇਵਲ ਬਾਰਿਸ਼ ਦੇ ਸਹਾਰੇ ਤੇ ਖੇਤੀ ਹੁੰਦੀ ਸੀ, ਤਾਂ ਕਈ ਵਾਰੀ ਕਈ ਕਈ ਸਾਲ ਬਾਰਿਸ਼ ਨਹੀਂ ਸੀ ਪੈਂਦੀ। ਜਦੋਂ ਬਾਰਿਸ਼ ਨਹੀਂ ਸੀ ਪੈਂਦੀ, ਸਾਧਨ ਹੁੰਦਾ ਨਹੀਂ ਸੀ, ਕਿਤੇ ਵਿਰਲੇ ਥਾਂ ਤੇ ਕਿਤੇ ਖੂਹ ਹੁੰਦਾ ਸੀ, ਤੇ ਕਿਸੇ ਵਿਰਲੇ ਜ਼ਿਮੀਦਾਰੀ ਜਾਰ ਦੇ ਘਰ ਵਿੱਚ ਖਾਣ ਜੋਗੇ ਦਾਣੇ ਹੁੰਦੇ ਸਨ। ਜ਼ਿਆਦਾਤਰ ਜ਼ਿਮੀਦਾਰਾਂ ਬਾਰਿਸ਼ ਤੇ ਨਿਰਭਰ ਸੀ, ਤੇ ਜਦੋਂ ਬਾਰਿਸ਼ ਨਹੀਂ ਸੀ ਪੈਂਦੀ, ਕਈ ਸਾਲ ਉਹਨੂੰ ਕਹਿੰਦੇ ਸਨ ਅਕਾਲ ਕਾਲ ਪੈ ਗਿਆ, ਸੋਕਾ ਪੈ ਗਿਆ ਹੈ। ਅੱਜ ਵੀ ਲਫ਼ਜ਼ ਕਾਲ ਵਰਤਿਆ ਜਾਂਦਾ ਹੈ, ਕਾਲ ਪੈ ਗਿਆ ਹੈ, ਸੋਕਾ ਪੈ ਗਿਆ, ਬੀਜੀਆਂ ਹੋਈਆਂ ਫਸਲਾਂ ਸੜ ਗਈਆਂ ਨੇ, ਬੀਜ ਵੀ ਪਾਇਆ ਸੀ ਉਹ ਵੀ ਐਵੇਂ ਚਲਾ ਗਿਆ, ਖੇਤ ਵੀ ਵਾਹਿਆ ਸੀ ਉਹ ਵੀ ਐਵੇਂ ਚਲਾ ਗਿਆ। ਕਿਉਂ? ਕਾਲ ਪੈ ਗਿਆ ਹੈ। ਉਹ ਕਾਲ ਕਾਹਦਾ ਪਿਆ? ਗੁਰੂ ਸਾਹਿਬ ਨੇ ਬਾਣੀ ਵਿੱਚ ਵਚਨ ਕੀਤੇ, ਕਹਿਣ ਲੱਗੇ ਜਿਵੇਂ ਬਾਹਰਲੀ ਜ਼ਮੀਨ ਵਿੱਚ ਬਾਰਿਸ਼ ਨਾ ਪਈ, ਜ਼ਿਮੀਦਾਰ ਨੇ ਖੇਤ ਵੀ ਵਾਹਿਆ ਸੀ, ਬੀਜ ਵੀ ਪਾਇਆ ਸੀ, ਕਾਲ ਪੈ ਗਿਆ, ਸੋਕਾ ਪੈ ਗਿਆ ਤੇ ਬਾਰਿਸ਼ ਨਾ ਹੋਣ ਕਰਕੇ ਫਸਲਾਂ ਸੜ ਗਈਆਂ, ਇਸੇ ਤਰ੍ਹਾਂ ਇਸ ਸਰੀਰ ਰੂਪੀ ਧਰਤੀ ਵਿੱਚ ਪਰਮਾਤਮਾ ਨੇ ਨਾਮ ਬੀਜਿਆ ਸੀ ਸਰੀਰ ਵਿੱਚ। ਹਰ ਇੱਕ ਸਰੀਰ ਦੇ ਅੰਦਰ ਨਾਮ ਦਾ ਬੀਜ ਉਹਨੇ ਪਾ ਕੇ ਘੱਲਿਆ, ਪਰ ਜਦੋਂ ਇੱਥੇ ਆਇਆ ਤੇ ਇਸ ਸਰੀਰ ਰੂਪੀ ਧਰਤੀ ਨੂੰ ਮਿਲਣਾ ਸੀ ਸੱਚੇ ਨਾਮ ਦਾ ਪਾਣੀ, ਉਹਦਾ ਸੋਕਾ ਪੈ ਗਿਆ, ਕਾਲ ਪੈ ਗਿਆ, ਨਾਮ ਦੀ ਬਾਰਿਸ਼ ਨਹੀਂ ਹੋਈ। ਨਾਮ ਦੀ ਬਾਰਿਸ਼ ਨਾ ਹੋਣ ਕਰਕੇ ਸੱਚ ਦਾ ਕਾਲ ਪੈ ਗਿਆ, ਸੱਚ ਦਾ ਸੋਕਾ ਪੈ ਗਿਆ, ਤੇ ਉਹਦੇ ਥਾਂ ਤੇ ਕੂੜ ਦਾ ਝੂਠ ਦਾ ਜਿਹੜਾ ਸੀ ਬੋਲਬਾਲਾ ਹੋ ਗਿਆ, ਜਿਸ ਕਰਕੇ ਇਸ ਮਨੁੱਖੀ ਸਰੀਰ ਰੂਪੀ ਪਾਇਆ ਹੋਇਆ ਅੰਮ੍ਰਿਤ ਨਾਮ ਜਿਹੜਾ ਉੱਗਣਾ ਸੀ, ਜਿਸ ਨੂੰ ਫਲ ਲੱਗਣਾ ਸੀ, ਤੇ ਉਹ ਫਲ ਖਾ ਕੇ ਬੰਦੇ ਨੇ ਪੂਰੀ ਤਰ੍ਹਾਂ ਤ੍ਰਿਪਤ ਹੋ ਜਾਣਾ ਸੀ, ਉਹ ਬੂਟਾ ਹੀ ਸੜ ਗਿਆ। ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿੱਚ ਬਚਨ ਕੀਤੇ ਨੇ, ਕਹਿੰਦੇ ਸੱਚ ਕਾਲ ਕੂੜ ਵਰਤਿਆ, ਸੱਚ ਦਾ ਕਾਲ ਪੈ ਗਿਆ, ਸੱਚ ਖਤਮ ਹੋ ਗਿਆ ਜੀਵਨ ਵਿੱਚੋਂ, ਪਾਣੀ ਨਹੀਂ ਮਿਲ ਰਿਹਾ। ਸੱਚ ਕਾਲ ਕੂੜ ਵਰਤਿਆ, ਚੌਵਾਂ ਪਾਸੇ ਝੂਠ ਹੀ ਝੂਠ, ਦਿਨ ਰਾਤ ਅੰਦਰ ਵੀ ਝੂਠ ਬਾਹਰ ਵੀ ਝੂਠ, ਫੇਰਾ ਫੇਰੀ, ਸੱਚ ਕਿੱਥੋਂ ਉਗੇਗਾ? ਨਾਮ ਤੇ ਹੈ ਸਾਰਿਆਂ ਵਿੱਚ, ਸਾਧਨਾਂ ਦੀ ਕਮੀ ਨਹੀਂ। ਅੱਜ ਤੁਸੀਂ ਕਦੀ ਝਾਤੀ ਮਾਰ ਕੇ ਵੇਖੋ, ਅਭਿਆਸ ਦੀ ਸਾਧਨਾ ਦੀ ਚਲੋ ਪਿੰਡਾਂ ਥਾਵਾਂ ਤੇ ਤਾਂ ਕਮੀ ਹੈ, ਵੀ ਲੋਕ ਬਾਣੀ ਨਹੀਂ ਪੜ੍ਹਦੇ ਜ਼ਿਆਦਾ, ਪਰ ਆਮ ਤੌਰ ਤੇ ਹੁਣ ਇਹ ਜਪ ਤਾਂ ਬਹੁਤ ਜ਼ਿਆਦਾ ਹੈ, ਸਿਮਰਨ ਬੜੇ ਹਨ, ਰਹਿਣ ਸੁਭਾਈ ਜਾਗਰਣ ਬੜੇ ਨੇ, ਜਾਗਦੇ ਨੇ ਲੋਕ, ਸਾਰੀ ਸਾਰੀ ਰਾਤ ਜਪਦੇ ਨੇ, ਸਮਾਗਮ ਨੇ ਉਹਨਾਂ ਵਿੱਚ, ਕੀਰਤਨ ਹੁੰਦੇ ਨੇ, ਸੁਣਿਆ ਜਾਂਦਾ ਹੈ, ਕਥਾ ਦਰਬਾਰ ਹੁੰਦੇ ਨੇ, ਸਹਿਜ ਪਾਠ ਅਸੀਂ ਬਹੁਤ ਕਰਨੇ ਆ, ਅਖੰਡ ਪਾਠ ਸਾਹਿਬ ਵੀ ਹੁੰਦੇ ਨੇ, ਤੇ ਕਈ ਥਾਵਾਂ ਤੇ ਇੱਕ ਦੀ ਥਾਂ ਤੇ 101 ਇੱਕ ਪਾਠ ਵੀ ਕਰਾਏ ਜਾਂਦੇ ਨੇ, ਬੜਾ ਕੁਝ ਹੈ ਨਾ। ਪਰ ਹਰ ਇੱਕ ਬੰਦੇ ਦਾ ਇੱਕ ਸਵਾਲ ਹੈ ਵੀ ਸਾਰਾ ਕੁਝ ਕਰਦਿਆਂ ਕੁਝ ਪ੍ਰਾਪਤ ਹੁੰਦਾ ਬਹੁਤ ਘੱਟ ਦਿਸਦਾ। ਮੈਂ ਇਹ ਨਹੀਂ ਕਹਾਂਗਾ ਵੀ ਨਹੀਂ ਹੁੰਦਾ, ਹੁੰਦਾ ਹੈ ਪਰ ਬੜਾ ਘੱਟ, ਜਿੰਨਾ ਇਹ ਹੋ ਰਿਹਾ ਉਨਾ ਨਹੀਂ ਹੈ, ਉਤਨਾ ਇਹਦੀ ਪ੍ਰਾਪਤੀ ਨਹੀਂ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਵੀ ਜਪ ਤਾਂ ਪੜ੍ਹਨਾ ਸੁਣਨਾ ਇਹ ਸਭ ਕੁਝ ਹੈ ਪਰ ਜੀਵਨ ਦੇ ਅੰਦਰ ਦੋ ਚੀਜ਼ਾਂ ਕੋਈ ਨਹੀਂ। ਇੱਕ ਤੇ ਸੱਚ ਦਾ ਅਰਥ ਸੱਚਾ ਨਾਮ ਕੋਈ ਨਹੀਂ, ਨਾਮ ਦੀ ਯਾਦ ਨਹੀਂ ਰਟਣਾ ਹੈ, ਤੇ ਦੂਸਰਾ ਸੱਚਾ ਜੀਵਨ ਸਚਿਆਰ ਕੋਈ ਨਹੀਂ। ਬੰਦਾ ਅੰਦਰੋਂ ਹੋਰ ਹੈ ਤੇ ਜ਼ੁਬਾਨ ਤੋਂ ਹੋਰ ਹੈ, ਮਨ ਹੋਰ ਹੈ, ਰਸਨਾ ਤੋਂ ਹੋਰ ਗੱਲ ਕਰ ਰਿਹਾ ਹੈ। ਬਾਰ ਬਾਰ ਧਰਮ ਹੈ ਸਾਰਾ ਕੋਈ ਸ਼ੱਕ ਨਹੀਂ, ਹੋਣਾ ਚਾਹੀਦਾ। ਬਾਹਰ ਸੇਵਾ ਵੀ ਹੈ, ਬਾਹਰ ਧਰਮ ਵੀ ਹੈ, ਬਾਹਰ ਸੋਹਣੇ ਸੋਹਣੇ ਲਫ਼ਜ਼ ਵੀ ਹੈ, ਬਾਹਰ ਟ੍ਰੈਕਟ ਵੀ ਛਪੇ ਹੋਏ ਨੇ, ਬੜਾ ਕੁਝ ਦਿਸ ਰਿਹਾ ਹੈ, ਚਮਕ ਧਮਕ ਬੜੀ ਹੈ, ਬਾਹਰ ਕੋਈ ਕਮੀ ਨਹੀਂ ਹੈ। ਤੁਸੀਂ ਕਿਸੇ ਬੰਦੇ ਨੂੰ ਪੜ੍ਹ ਉਹਦੀ ਗੱਲ ਸੁਣ ਕੇ ਵੇਖੋ, ਕਹਿੰਦਾ ਇਹ ਗੱਲਾਂ ਸਾਨੂੰ ਪਹਿਲਾਂ ਪਤਾ ਹਨ ਜਿਹੜੀਆਂ ਸੁਣਾਈਆਂ ਜਾ ਰਹੀਆਂ, ਇਹ ਅਸੀਂ ਜਾਣਦੇ ਹਾਂ ਇਹਨਾਂ ਗੱਲਾਂ ਨੂੰ। ਮਨ ਜਾਣਤ ਸਭ ਬਾਤ, ਇਹ ਸੱਚਾਈ ਹੈ। ਔਰ ਅੱਜ ਨਹੀਂ, ਅੱਜ ਤੋਂ ਕਈ ਸੌ ਸਾਲ ਪਹਿਲਾਂ ਵੀ ਆਇਆ ਸੀ, ਗਿਆਨ ਬੰਦੇ ਕੋਲ ਸ਼ੁਰੂ ਤੋਂ ਰਿਹਾ ਹੈ। ਮਨ ਜਾਣਤ ਸਭ ਬਾਤ, ਸਾਰੀਆਂ ਗੱਲਾਂ ਨੂੰ ਮਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਹ ਕਰਨ ਨਾਲ ਕੀ ਹੁੰਦਾ ਤੇ ਇਹ ਕਰਨ ਨਾਲ ਕੀ ਮਿਲਦਾ ਹੈ। ਮਨ ਜਾਣਤ ਸਭ ਬਾਤ, ਜਾਣਤ ਹੀ ਜਾਣਦਿਆਂ ਹੋਇਆਂ ਹੀ ਔਗੁਣ ਕਰੇ, ਫਿਰ ਔਗੁਣਾਂ ਨੂੰ ਚੁਣ ਲੈਂਦਾ, ਫਿਰ ਔਗੁਣ ਕਰਦਾ। ਕਾਹੇ ਕੀ ਕੁਸ਼ਲਾਤ, ਕੁਸ਼ਲਾਤ ਕਹਿੰਦੇ ਨੇ ਕੁਸ਼ਲਤਾ ਨੂੰ, ਯੋਗਤਾ ਨੂੰ, ਪੜ੍ਹਾਈ ਨੂੰ, ਵਿਦਿਆ ਨੂੰ। ਇਹ ਕਿੱਧਰ ਦੀ ਸਮਝਦਾਰੀ ਹੈ ਕਿ ਇਹ ਕਿੱਧਰ ਦੀ ਯੋਗਤਾ ਹੈ ਕਿ ਹਾਥ ਦੀਪ, ਹੱਥ ਵਿੱਚ ਦੀਵਾ ਵੀ ਹੋਵੇ ਤੇ ਦੀਵੇ ਨਾਲ ਚੰਗੀ ਤਰ੍ਹਾਂ ਵੇਖੇ ਵੀ ਅੱਗੇ ਟੋਇਆ ਹੈ, ਦੀਵੇ ਨਾਲ ਵੇਖੇ ਉਹਨੂੰ, ਦੀਵੇ ਨਾਲ ਵੇਖ ਕੇ ਟੋਇਆ ਤੇ ਚੰਗੀ ਤਰ੍ਹਾਂ ਚਾਨਣ ਦੇ ਵਿੱਚ ਛਾਲ ਮਾਰੇ ਤੇ ਖੂਹ ਵਿੱਚ ਡਿੱਗ ਪਏ। ਕਿੱਧਰ ਦੀ? ਕਬੀਰ ਜੀ ਕਹਿੰਦੇ ਨੇ ਇਹ ਸਮਝਦਾਰੀ ਕਾਹਦੀ ਹੈ, ਇਹ ਗਿਆਨ ਕਾਹਦਾ ਹੈ? ਇੱਕ ਤਾਂ ਅਸੀਂ ਨਾ ਚਾਨਣ ਹੈ ਨਹੀਂ, ਇੱਕ ਤਾਂ ਅਸੀਂ ਪਤਾ ਨਹੀਂ। ਉਹਨੂੰ ਕਹਿੰਦੇ ਨੇ ਅਚੇਤ ਪਾਪ। ਗੁਰੂ ਸਾਹਿਬ ਨੇ ਦੋ ਤਰ੍ਹਾਂ ਦੇ ਪਾਪ ਕਹੇ ਨੇ, ਇੱਕ ਅਚੇਤ ਪਾਪ, ਇੱਕ ਚੇਤਨ ਪਾਪ। ਅਚੇਤ ਪਾਪ ਨੂੰ ਕਹਿੰਦੇ ਨੇ ਜਿਹੜਾ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ, ਕਰੀ ਜਾਂਦਾ ਉਹਨੂੰ ਲਗਾਤਾਰ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਇਹ ਵੀ ਕਿਹਾ ਵੀ ਰੇ ਨਰ ਅਚੇਤ ਪਾਪ ਤੇ ਡਰ ਰੇ। ਪਰ ਇਹ ਤਾਂ ਚੇਤਨ ਪਾਪ ਹੈ, ਜਿਸ ਦਾ ਪਤਾ ਵੀ ਹੈ, ਜਿਸ ਦੀ ਜਾਣਕਾਰੀ ਵੀ ਹੈ, ਔਰ ਫਿਰ ਵੀ ਉਹਨੂੰ ਕਰੀ ਜਾ ਰਿਹਾ। ਇਹਦੇ ਦੋ ਕਾਰਨ ਨੇ, ਮੈਂ ਬੇਨਤੀ ਕਰਦਾ, ਇਹਦੇ ਦੋ ਕਾਰਨ ਨੇ, ਇਹਨਾਂ ਨੂੰ ਧਿਆਨ ਨਾਲ ਸੁਣਨਾ। ਜਦੋਂ ਬੰਦੇ ਨੂੰ ਸਮਝ ਪੈ ਜਾਂਦੀ ਹੈ ਗੁਰੂ ਕੋਲੋਂ ਕਿ ਇਹ ਰਸਤਾ ਇਧਰ ਨੂੰ ਜਾਂਦਾ ਗਲਤ ਹੈ, ਇਹ ਰਸਤਾ ਠੀਕ ਹੈ, ਉਸ ਵੇਲੇ ਜੇ ਕੋਈ ਮਨੁੱਖ ਯਤਨ ਕਰੇ ਠੀਕ ਰਸਤੇ ਤੇ ਤੁਰਨ ਦਾ, ਪਰ ਉਹਦਾ ਜਿਹੜਾ ਪਿਛਲਾ 20 ਸਾਲ ਦਾ ਤਜਰਬਾ ਉਹਨੂੰ ਵਾਰ ਵਾਰ ਖਿੱਚ ਕੇ ਉਧਰ ਲੈ ਕੇ ਜਾਏ ਤੇ ਉਹ ਸੰਘਰਸ਼ ਕਰ ਰਿਹਾ ਹੈ, ਉਹ ਆਦਮੀ ਗੁਨਾਹਗਾਰ ਨਹੀਂ ਹੈ, ਕਿਉਂਕਿ ਉਹਦੀ ਪਿਛਲੀ ਕਰਮਾਂ ਦੀ ਲੜੀ ਉਹਨੂੰ ਵਾਰ ਵਾਰ ਪਿਛਾਂ ਖਿੱਚ ਕੇ ਲਹਿਰ ਮਾਰਦੀ ਹੈ। ਯਤਨ ਤਾਂ ਕਰ ਰਿਹਾ ਨਾ, ਇਹਨੂੰ ਗੁਰਬਾਣੀ ਵਿੱਚ ਕਿਹਾ ਨੀਅਤ। ਨੀਅਤ ਦਾ ਮਤਲਬ ਹੁੰਦਾ ਹੈ, ਗੁਰੂ ਸਾਹਿਬ ਕਹਿੰਦੇ ਨੇ ਗੁਰਸਿੱਖਾ ਤੂੰ ਪਹਿਲੇ ਦਿਨ ਆਇਆ, ਤੈਨੂੰ ਸਮਝ ਆ ਗਈ ਇਹ ਠੀਕ ਕੀ ਤੇ ਗਲਤ ਕੀ ਹੈ, ਤੇ ਜੋ ਕੁਝ ਮੈਂ ਕਹਿ ਰਿਹਾ ਤੂੰ ਅੱਜ ਉਹਦੇ ਤੇ ਤੁਰ ਨਹੀਂ ਸਕਣਾ, ਪੂਰੀ ਤਰ੍ਹਾਂ ਤੁਰਿਆ ਨਹੀਂ ਜਾਣਾ ਕਿਉਂਕਿ ਅਭਿਆਸ ਬੜਾ ਪੁਰਾਣਾ, ਪਰ ਤੇਰੇ ਅੰਦਰ ਨੀਅਤ ਹੋਣੀ ਚਾਹੀਦੀ ਹੈ, ਤੁਰੇ ਭਾਵੇਂ ਨਾ, ਨੀਅਤ ਰੱਖ ਅੰਦਰ ਤੇ ਗੁਰੂ ਅੱਗੇ ਅਰਦਾਸ ਕਰ ਵੀ ਮੈਂ ਤੁਰਨ ਜੋਗਾ ਨਹੀਂ, ਮੈਨੂੰ ਬਾਂਹ ਫੜ ਕੇ ਤੋਰ ਲੈ, ਫਿਰ ਮੈਂ ਤੇਰੀ ਸਹਾਇਤਾ ਕਰੂੰਗਾ। फिर मैं तेनू ताकत देंगा शक्ति। नीयत अंदर होवे ते गुरु अमरदास जी ने बचन कहे ने, नानक घर ही बैठिया सौ पाईया जे नीयत रास करे। नीयत दा मतलब हुंदा है कि बंदा इमानदारी नाल तुरना ता चाहे, यतन ता करे अपने जीवन दे विच, फिर गुरु भी परमात्मा भी ओदी सहायता करेगा। पर जेड़ा बंदा आया है उन्हें सुन भी लिया ते समझ भी लिया, यतन करन वास्ते तैयार ही कोई नहीं, सतगुरु कहिंदे इस बंदे दा इलाज रब कोल भी कोई नहीं, जिदी अपनी नीयत ही कोई नहीं, अपना जिदा है ही नहीं। घटो घट असी कहने आ गुरु ग्रंथ साहिब विच विशा बड़ा हुंदा भी गुरु तोरदा सिख नू, हर एक राह ते सिख नहीं तुर सकता, गुरु तोरदा। ते भाई गुरदास जी ने यह गल कही भी है भी गुरु सिख नू करोड़ां सैकड़े कदम हजारां कदम अगों लैण जांदा है, लै के आउंदा। जदों सिख गुरु दी सिखी कमाउण लगदा है ना, जां गुरु दी शरण विच आउंदा है ते सतगुरु अगों लैण जांदा है, भाव उहदी सहायता करदा है, उहनूं सहारा दिंदा है। गुरु अगों लैण वास्ते जांदा है। उह बचन है भाई साहिब भाई गुरदास जी दा कि चरण सरन गुर एक पैंडा जाए चल, सतगुर कोट पैंडा आगै होए लेत है। गुरु दी शरण विच सिख एक कदम तुरे ते गुरु अगों करोड़ां कदम अगों उहदी बांह फड़ के चुक के लियाउण वास्ते तैयार है। पर इस पंक्ति नूं गहनता नाल विचारना, गुरु करोड़ां कदम तां लियाएगा जे पहला सिख ने एक कदम चुकया है। एक कदम दी गल पहला आई है ना, करोड़ां कदमां दी बाद विच आई है। गुरु जाके लियाउंदा है, गल बाद विच है, पर एक कदम चरण शरण गुर एक पैंडा, एक कदम तो सिख ने चुकया ना। जिन्ना चिर सिख एक कदम नहीं चुकेगा उन्ना चिर गुरु करोड़ा कदम नहीं चुकेगा। साडा भरम है ते साडा झूठ है भी सब कुछ गुरु ने करना है। हां ये गल पक्की, एक कदम सिख चुके फिर बाकी काम गुरु दा, एक कदम ओ चुके। आ अमृत छकना की है, अमृत पान करना एक ही कदम है सिर्फ, बाकी तो रहिंदा सब कुछ। गुरु वाले बन जाना की है, एक कदम सिर्फ गुरु वल जाना, और एक कदम सिख ने जाना है, गुरु ने नहीं लेना एक कदम, इत्थे सिख ने आना है। जदों एक कदम आ गया अगला काम सिख दा है ही कोई नहीं, उत्थे फिर गलती ना करनी कदी, उत्थे नहीं काम सिख दा। उत्थों तक बुद्धि लैके आई सी सिख नूं, बुद्धि कम करदी सी, सोचिया विचारिया समझिया ते उनु धारण कर लिया गुरु की सिखी नु। हुण अगे बुद्धि जिहड़ी है ना, जिवें एक उदाहरण दित्ती जांदी वी बुद्धि है गुरु दे द्वारे तक आउण वास्ते, जदों गुरु दे कोल आ गए उदों बुद्धि दी लोड़ नहीं है, उदों विच रुकावट बन जाएगी। जां जिवें आपां कहिंदे आ वी जदों गुरुद्वारे आईए ते जोड़े बाहर ला के आई देने, मेरी समझ में आया भी संसारी बुद्धि भी जोड़िया के कोल ही रख होनी चाहिए जे इथों कुछ सीखना है, तो नहीं तो इतने संसार वाली बुद्धि इतने सीखने कुछ नहीं देगी, वह भी जमा करा देनी चाहिए जोड़े खाने विच। हां जान लग्या बाजार विच उहदी लोड़ है, घर विच है, कारोबार विच, संसार विच वरत लो उसनू, पर जदों गुरु कोल गुरु की गल सीखनी है ते अपनी मत द्वारा नहीं सीखी जाएगी, उदों गुरु की मत द्वारा ही सीखी जा सकती है। नहीं तो गलत तरीके नाल जिवें कुछ बोलिया जाएगा, जे संसारक मत नाल धर्म नूं पढ़िया है, संसारक मत नाल धर्म नूं सुनिया है, उहदे अर्थ बंदा ठीक नहीं समझेगा, अपने अपने अर्थ हो जाएंगे। गुरु ग्रंथ साहिब जी की बाणी के अर्थ किन्ने लोग अपने ढंग नाल करदे ने। धर्म की खोज तो गुरु की मत नाल ही की जा सकती, अपनी मत नाल नहीं, अपनी समझ नाल नहीं। गुरु दे मार्ग ते तो गुरु दे पैर मंग के ही तुरिया जा सकता, अपनी मत नाल नहीं तुरिया जा सकता। आ एक पीर बुद्धू शाह होए ने, गुरु गोबिंद सिंह जी दे अत प्यारे सन, निकट वर्ती। मैं छोटी जी गल विच कर दिया थोड़े मिनटां विच। ये संडौरे दे रहण वाले सन, बड़े खुदा प्रस्त, नसीरां इन्हां दी घरवाली सी। ਤਾਂ ਦੋਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਾਲੇ ਸਨ। ਸੰਡੌਰਾ ਨੇੜੇ ਪੈਂਦਾ, ਆਨੰਦਪੁਰ ਸਾਹਿਬ ਦਰਸ਼ਨ ਕਰਨ ਜਾਂਦੇ ਸਨ। ਪਾਉਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਪਹਿਲੀ ਵਾਰੀ ਗਏ। ਗੁਰੂ ਗੋਬਿੰਦ ਸਿੰਘ ਪਾਉਂਟਾ ਸਾਹਿਬ ਸੀ ਉਸ ਵੇਲੇ, ਉਮਰ ਅਜੇ ਥੋੜੀ ਸੀ, 17-18 ਸਾਲ ਦੀ ਜਵਾਨ ਉਮਰ, ਤੇ ਪੀਰ ਬੁੱਧੂ ਸ਼ਾਹ ਜੀ ਦੀ ਉਮਰ ਜ਼ਿਆਦਾ ਸੀ, ਸਰੀਰ ਦੀ ਗੱਲ ਸੀ। ਤਾਂ ਮਿਲਣ ਗਏ ਤੇ ਨਾਲ ਉਹਨਾਂ ਦੇ ਮੁਰੀਦ ਵੀ ਸਨ 40-50। ਬੜਾ ਵੱਡਾ ਜਥਾ ਸੀ, ਬੜਾ ਵੱਡਾ ਕਾਫਲਾ ਸੀ ਉਹਨਾਂ ਦੇ ਨਾਲ। ਸਤਿਗੁਰੂ ਦਾ ਦਰਬਾਰ ਸਜਿਆ ਸੀ। ਸਿੱਖ ਨੇ ਖਬਰ ਦਿੱਤੀ ਪੀਰ ਬੁੱਧੂ ਸ਼ਾਹ ਨੇ ਮਿਲਣਾ ਚਾਹੁੰਦੇ। ਹਜ਼ੂਰ ਕਹਿੰਦੇ ਲੈ ਆਵੋ ਸਤਿਕਾਰ ਨਾਲ। ਜਦੋਂ ਨੇੜੇ ਆਏ ਤੇ ਸਤਿਗੁਰੂ ਬੈਠੇ ਸਨ, ਅੰਦਰੋਂ ਹਿਰਦੇ ਨੇ ਤੇ ਕਿਹਾ ਵੀ ਝੁਕ ਜਾਈਏ, ਗੁਰੂ ਅੱਗੇ ਝੁਕੀਏ। ਪਰ ਹੁਣ ਕਈ ਗੱਲਾਂ ਹੁੰਦੀਆਂ ਨੇ ਬੰਦੇ ਦੇ ਆਲੇ ਦੁਆਲੇ, ਨਾਲ ਚੇਲੇ ਸਨ 50-60, ਇੰਨੇ ਚਿਰ ਦੇ ਤਪੱਸਿਆ ਸੀ ਉਹ ਵੀ ਨਾਲ ਸੀ, ਬਈ ਹੁਣ ਮੈਂ ਇੰਨੇ ਚਿਰ ਦਾ ਇੰਨੀ ਉਮਰ ਵਾਲਾ ਕਿਵੇਂ ਝੁਕਾਂ। ਤੇ ਉਹਨੇ ਚਾਹਿਆ ਵੀ ਗੁਰੂ ਸਾਹਿਬ ਨੂੰ ਹੱਥ ਮਿਲਾਵਾਂ, ਹੱਥ ਦਸਤੀ ਕਰਾਂ, ਹੱਥ ਮਿਲਾਵਾਂ ਉਸ ਨੂੰ, ਹੱਥ ਪਕੜਾਂ ਉਹਨਾਂ ਦਾ। ਸਤਿਗੁਰਾਂ ਦਾ ਇੱਕ ਸੰਵਿਧਾਨ ਸੀ ਵੀ ਉਹ ਕਿਸੇ ਨਾਲ ਹੱਥ ਨਹੀਂ ਸਨ ਮਿਲਾਉਂਦੇ। ਕਲਗੀਧਰ ਪਾਤਸ਼ਾਹ ਦਾ ਇਹ ਮਿਲਦਾ ਹੈ, ਸੀਨਾ ਬਸੀਨਾ ਇੱਕ ਰਵਾਇਤ ਹੈ ਕਿ ਗੁਰੂ ਗੋਬਿੰਦ ਸਿੰਘ ਹੱਥ ਮਿਲਾਉਂਦੇ ਵੀ ਨਹੀਂ ਸਨ, ਹੱਥ ਸਿਰ ਤੇ ਵੀ ਨਹੀਂ ਸਨ ਰੱਖਦੇ। ਬਹੁਤਾ ਬੜੀ ਮਜਬੂਰੀ ਆ ਜਾਣੀ ਤੇ ਰੱਖਣਾ ਹੈ। ਜੇ ਕੋਈ ਆਇਆ ਸਰੀਰ, ਹੱਥ ਨਹੀਂ, ਉਹਨੇ ਕਹਿਣਾ ਸਿਰ ਤੇ। ਤੀਰ ਹੁੰਦਾ ਸੀ ਹਜ਼ੂਰ ਦੇ ਹੱਥ ਵਿੱਚ, ਛੋਟਾ ਜਿਹਾ ਤੀਰ ਰੱਖਦੇ ਸਨ, ਜਿਹਨੇ ਜ਼ਿਆਦਾ ਕਹਿਣਾ ਉਹਨੂੰ ਥੋੜਾ ਜਿਹਾ ਤੀਰ ਲਾ ਦੇਣਾ, ਵੀ ਚੱਲ ਤੇਰਾ ਮਨ ਟਿਕ ਜਾਏਗਾ। ਜਦੋਂ ਗੁਰੂ ਸਾਹਿਬ ਨੇ ਵੇਖਿਆ ਹੱਥ ਮਿਲਾਉਣਾ ਚਾਹੁੰਦਾ ਹੈ, ਤਾਂ ਗੁਰੂ ਸਾਹਿਬ ਨੇ ਬਾਂਹ ਫੜ ਲਈ ਪੀਰ ਬੁੱਧੂ ਸ਼ਾਹ ਦੀ, ਬਾਂਹ ਫੜ ਲਈ ਅੱਗੇ ਉਹ, ਕਿਉਂਕਿ ਇਹਦੇ ਵਿੱਚ ਬੜਾ ਵੱਡਾ ਭੇਦ ਸੀ। ਇੱਕ ਸਰੀਰ ਹੋਇਆ ਧਰਤੀ ਤੇ ਗੁਰੂ ਗੋਬਿੰਦ ਸਿੰਘ ਦਾ, ਜਿਹੜਾ ਆਮ ਸਰੀਰ ਨਹੀਂ ਸੀ। ਉਸ ਸਰੀਰ ਦੇ ਵਿੱਚ ਸ਼ਬਦ ਇੰਨੀ ਤੇਜ਼ੀ ਨਾਲ ਵਹਿੰਦਾ ਸੀ ਵੀ ਆਮ ਬੰਦਾ ਜੇ ਹੱਥ ਵੀ ਲਾ ਦਿੱਤਾ ਤੇ ਉਹਦੀ ਸਹਿਣ ਤੋਂ ਬਾਹਰ ਸੀ। ਸੱਚਾਈ ਹੈ, ਜਿਨ੍ਹਾਂ ਤੇ ਤੀਰ ਪੈਂਦੇ ਸਨ ਉਹ ਸਮਾਧੀਆਂ ਨੂੰ ਪ੍ਰਾਪਤ ਹੁੰਦੇ ਸਨ, ਕਲਗੀਧਰ ਪਾਤਸ਼ਾਹ ਦੇ ਹੱਥਾਂ ਵਿੱਚੋਂ ਨਿਕਲੇ ਹੋਏ। ਜਦੋਂ ਉਹਨਾਂ ਦੇ ਭੱਥੇ ਵਿੱਚੋਂ ਤੀਰ ਨਿਕਲ ਨਿਕਲ ਕੇ ਪੈਂਦੇ ਸਨ, ਮੌਤ ਦਾ ਅਹਿਸਾਸ ਹੀ ਨਹੀਂ ਸੀ ਹੁੰਦਾ ਉਹਨਾਂ ਨੂੰ, ਮੌਤ ਉਹਨਾਂ ਦੇ ਜੀਵਨ ਵਿੱਚ ਬਦਲ ਜਾਂਦੀ ਸੀ। ਇੰਨੀ ਬਰਕਤ, ਇੰਨੀ ਇਹ ਧਾਰਮਿਕ ਲੋਕਾਂ ਦੇ ਕੁਝ ਤਜਰਬੇ ਹੁੰਦੇ ਨੇ, ਆਮ ਬੰਦੇ ਨੂੰ ਸਮਝ ਨਹੀਂ ਸਕਦੇ, ਦੀ ਵਿਆਖਿਆ ਕਰਨੀ ਵੈਸੇ ਗਲਤੀ ਹੈ। ਕਿਉਂਕਿ ਲੋਕ ਕਹਿਣਗੇ ਸਾਰਾ ਆਪ ਹੀ ਬਣਾਇਆ ਹੋਇਆ। ਧਾਰਮਿਕ ਵਿਅਕਤੀ, ਬ੍ਰਹਮ ਗਿਆਨ ਐਸੀ ਚੀਜ਼ ਹੈ ਕਿ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਉਸ ਬੰਦੇ ਬਾਰੇ ਤੁਸੀਂ ਤੋਲ ਨਹੀਂ ਸਕਦੇ ਵੀ ਕੀ ਕਰ ਰਿਹਾ। ਬਾਬਾ ਗੁਰਮੁਖ ਸਿੰਘ ਹੋਏ ਨੇ ਕਾਰ ਸੇਵਾ ਵਾਲੇ, ਆਪਣੇ ਗੋਡੇ ਤੋਂ ਥੱਲੇ ਲੱਤ ਦੇ ਉੱਤੇ ਪੱਟੀ ਬੰਨ ਕੇ ਰੱਖਿਆ ਕਰਦੇ ਸਨ, ਪੱਟੀ ਬੰਨ ਕੇ ਹਰ ਟਾਈਮ। ਹੁਣ ਉਹਦੀ ਕੀ ਵਿਆਖਿਆ ਕਰੋਗੇ, ਕੀ ਹੈ ਨਾ, ਕੋਈ ਉਹ ਦੱਸਦੇ ਨੇ ਕੀ ਹੈ। ਪੱਟੀ ਕਿਸੇ ਨੂੰ ਕਹਿ ਦੇਣਾ, ਥੋੜਾ ਜਿਹਾ ਦਰਦ ਹੁੰਦੀ, ਕਿਸੇ ਨੂੰ ਕੁਝ ਕਹਿ ਦੇਣਾ, ਕਿਉਂਕਿ ਸਾਰੀਆਂ ਚੀਜ਼ਾਂ ਬੰਦ ਨੇ। ਫਿਰ ਮੈਂ ਕਿਸੇ ਉਹਨਾਂ ਦੇ ਨਜ਼ਦੀਕੀ, ਉਹ ਤਾਂ ਪਹਿਲਾਂ ਹੀ ਸਰੀਰ ਤਿਆਗ ਗਿਆ, ਮੈਂ ਪੁੱਛਿਆ ਕੀ ਕਾਰਨ ਸੀ। ਕਹਿਣ ਲੱਗੇ ਕਾਰਨ ਇਹ ਸੀ, ਉਹਨਾਂ ਦੇ ਜਿਹੜੀ ਲੱਤ ਸੀ ਨਾ ਗੋਡੇ ਤੋਂ ਥੱਲੇ, ਜਦੋਂ ਪੱਟੀ ਖੋਲਦੇ ਸਨ ਵਿੱਚੋਂ ਚਾਨਣ ਨੂਰ ਦੀਆਂ ਚਮਕਾਂ ਪੈਂਦੀਆਂ ਸਨ ਬਾਹਰ ਨੂੰ, ਉਹਨੂੰ ਲੁਕਾਉਣ ਵਾਸਤੇ ਬੰਨਦੇ ਸਨ ਵੀ ਇਹ ਬਰਕਤ ਜਿਹੜੀ ਲੁਕੀ ਰਹੇ। ਇਹ ਜਿਹੜੇ ਸਰੀਰ ਨੇ, ਇਹਨਾਂ ਨੂੰ ਤੁਸੀਂ ਕਿਸੇ ਮਰਿਆਦਾ ਵਿੱਚ ਨਹੀਂ ਤੋਲ ਸਕਦੇ, ਕੋਈ ਪਤਾ ਨਹੀਂ ਕਿਹੜੀ। ਤਾਂ ਉਹ ਤਾਂ ਫਿਰ ਮਹਾਨ ਸ਼ਕਤੀ ਗੁਰੂ ਗੋਬਿੰਦ ਸਿੰਘ ਮਹਾਰਾਜ, ਮਹਾਰਾਜੇ ਰਣਜੀਤ ਸਿੰਘ ਨੇ ਇੱਕ ਵਾਰੀ, ਚਲੋ ਮਹਾਰਾਜਾ ਮੈਂ ਕਹਿ ਦਿਆਂ ਸਾਰੇ ਕਹਿੰਦੇ ਨੇ, ਇੱਕ ਵਾਰੀ ਉਹਨਾਂ ਨੇ ਪਿਆਰ ਵਾਲਾ ਤਾਂ ਜ਼ਰੂਰ ਸੀ ਆਦਮੀ, ਸਾਰੇ ਪੰਜਾਬ ਵਿੱਚੋਂ ਖੋਜ ਕਰਵਾਈ ਸੀ ਵੀ ਕੋਈ ਆਦਮੀ ਮਿਲ ਜਾਏ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਜਿਹਨੇ ਦਰਸ਼ਨ ਕੀਤੇ ਹੋਣ। ਤਾਂ ਇੱਕ ਬਜ਼ੁਰਗ ਮਿਲਿਆ ਸੀ, ਬਿਲਕੁਲ ਬਹੁਤੀ ਉਮਰ ਸੀ ਉਹਦੀ, ਉਹਨੂੰ ਲਿਆਂਦਾ ਗਿਆ। ਰਣਜੀਤ ਸਿੰਘ ਹੋਰੀ ਉੱਠ ਕੇ ਖੜੇ ਹੋ ਗਏ, ਸਤਿਕਾਰ ਕੀਤਾ, ਪਿਆਰ ਹੈ ਸੀ ਉਹਦੇ ਮਨ ਵਿੱਚ, ਤਾਂ ਉਸ ਵੇਲੇ ਉਹਨਾਂ ਨੂੰ ਉੱਚੇ ਥਾਂ ਤੇ ਬਿਠਾਇਆ ਤੇ ਰਣਜੀਤ ਸਿੰਘ ਹੋਰਾਂ ਨੇ ਪੁੱਛਿਆ ਵੀ ਤੁਸਾਂ ਕਲਗੀਆਂ ਵਾਲੇ ਦੇ ਦੀਦਾਰ ਕੀਤੇ ਨੇ? ਕਹਿਣ ਲੱਗਾ ਹਾਂ, ਮੈਨੂੰ ਉਹਨਾਂ ਦੀ ਕੋਈ ਗੱਲ ਸੁਣਾਓ। ਤਾਂ ਉਹਨਾਂ ਨੇ ਇੱਕੋ ਗੱਲ ਕਹਿਣ ਲੱਗਾ, ਬਜ਼ੁਰਗ ਹੋ ਗਿਆ, ਚੇਤੇ ਵਿੱਚੋਂ ਨਿਕਲ ਗਈਆਂ, ਮੈਂ ਗਿਆ ਕਈ ਵਾਰੀ ਸੀ ਆਨੰਦਪੁਰ ਸਾਹਿਬ, ਪਰ ਇੱਕ ਮੈਨੂੰ ਚੇਤਾ, ਇੱਕ ਵਾਰੀ ਨੇੜੇ ਨਹੀਂ ਸੀ ਜਾਣ ਦਿੰਦੇ ਹੁੰਦੇ ਜ਼ਿਆਦਾ, ਸਕਿਉਰਟੀ ਬੜੀ ਹੁੰਦੀ ਸੀ ਉਹਨਾਂ ਦੀ, ਪਰ ਕਦੀ ਕਦੀ ਕਿਰਪਾ ਕਰ ਦਿੰਦੇ, ਮੈਂ ਨੇੜੇ ਚਲਾ ਗਿਆ ਤੇ ਖੜੇ ਸੀ ਤੇ ਮੈਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਪੈਰਾਂ ਤੇ ਚਰਨਾਂ ਦੇ ਉੱਤੇ ਥੋੜਾ ਜਿਹਾ ਮੱਥਾ ਲਾ ਦਿੱਤਾ। ਕਹਿੰਦੇ ਜਦੋਂ ਮੱਥਾ ਲੱਗਾ ਚਰਨਾਂ ਤੇ, ਇੱਕਦਮ ਸਰੀਰ ਦੇ ਵਿੱਚ ਚਰਨਾਟ ਛਿੜ ਗਈ, ਸਰੀਰ ਦੇ ਵਿੱਚ ਨਾਮ ਦਾ ਰਸ ਆਉਣ ਲੱਗ ਪਿਆ, ਸਰੀਰ ਦੇ ਅੰਦਰ ਨਾਮ ਦੀਆਂ ਤਰੰਗਾਂ। ਕਹਿਣ ਲੱਗਾ ਕਈ ਸਾਲ ਤੱਕ ਉਸੇ ਤਰ੍ਹਾਂ ਹੀ ਚੱਲਦਾ ਰਿਹਾ, ਅੱਜ ਵੀ ਉਹਦਾ ਅਹਿਸਾਸ ਕਦੀ ਕਦੀ ਮੈਨੂੰ ਹੋ ਜਾਂਦਾ। ਇਹ ਗੱਲ ਉਹਨੇ ਉੱਥੇ ਲਾਹੌਰ ਵਿੱਚ ਦੱਸੀ ਸੀ। ਖੈਰ ਜਿਹੜਾ ਵਿਸ਼ਾ ਮੈਂ ਲੈ ਰਿਹਾ, ਪੀਰ ਬੁੱਧੂ ਸ਼ਾਹ ਆਇਆ, ਸਤਿਗੁਰਾਂ ਨੇ ਬਾਂਹ ਫੜ ਲਈ, ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਵੀ ਮੈਂ ਬਹੁਤ ਚਿਰ ਦਾ ਇਹ ਅਭਿਆਸ ਕਰਨਾ, ਨਮਾਜ਼ ਪੜ੍ਹੀ ਦੀ ਆਪਣੇ ਢੰਗ ਦੇ ਨਾਲ ਖੁਦਾ ਦੀ ਪ੍ਰਾਪਤੀ ਨਹੀਂ ਹੋਈ, ਸੰਪੂਰਨਤਾ ਨਹੀਂ ਹੋਈ ਮੇਰੇ ਜੀਵਨ ਵਿੱਚ। ਵੈਸੇ ਸਭ ਕੁਝ ਹੈ, ਲੋਕੀ ਬੜੇ ਆਉਂਦੇ ਨੇ, ਇਹ ਤਾਂ ਜਲਦੀ ਹੋ ਜਾਂਦਾ, ਬਹੁਤ ਜਲਦੀ ਬੜੇ ਲੋਕ ਆਉਂਦੇ ਨੇ, ਉਹਨਾਂ ਨੂੰ ਚਲੋ ਚੰਗਾ ਕੰਮ ਕਰ ਰਹੇ ਸਨ, ਖੁਦਾ ਨਾਲ ਵੀ ਜੋੜੀਦਾ ਹੈ, ਇੱਕ ਨੇਕ ਇਨਸਾਨ ਸਨ ਪੀਰ ਬੁੱਧੂ ਸ਼ਾਹ, ਜਾਂ ਇਉਂ ਕਹਿ ਲਈਏ ਵੀ ਰਸਤੇ ਤੇ ਤੁਰੇ ਹੋਏ ਸਾਧਕ ਸਨ, ਫਕੀਰ ਸਨ, ਬੜੇ ਚੰਗੇ ਸਨ, ਸਤਿਕਾਰਯੋਗ ਸਨ। ਪਰ ਉਹਨਾਂ ਨੇ ਸਤਿਗੁਰਾਂ ਨੂੰ ਵਚਨ ਕੀਤਾ, ਕਹਿਣ ਲੱਗਾ ਸੰਪੂਰਨਤਾ ਨਹੀਂ, ਤਸੱਲੀ ਨਹੀਂ ਹੋਈ, ਅਜੇ ਮਨ ਨਹੀਂ ਟਿਕਿਆ, ਬਈ ਇਹ ਰਸਤਾ ਹੈ, ਮਿਲਣਾ ਅੱਗੇ ਹੈ। ਦੋ ਤਰ੍ਹਾਂ ਦੀ ਤ੍ਰਿਪਤੀ ਹੁੰਦੀ ਹੈ ਧਰਮ ਦੇ ਰਾਹ ਤੇ, ਇੱਕ ਤੇ ਜਦੋਂ ਮਿਲਾਪ ਹੋਇਆ ਉਦੋਂ ਤੇ ਪੂਰਨ ਤ੍ਰਿਪਤੀ ਹੋਏਗੀ, ਇੱਕ ਅੱਧੀ ਕੁ ਤ੍ਰਿਪਤੀ ਉਦੋਂ ਵੀ ਹੋ ਜਾਂਦੀ ਜਦੋਂ ਬੰਦੇ ਨੂੰ ਪਤਾ ਲੱਗ ਜਾਏ ਵੀ ਰਾਹ ਕਿਹੜਾ ਹੈ, ਰਸਤਾ ਸਾਫ਼ ਹੋ ਜਾਏ, ਅੱਧਾ ਕੁ ਟਿਕ ਜਾਂਦਾ ਆਦਮੀ। ਉਹਨੇ ਕਿਹਾ ਵੀ ਮੈਨੂੰ ਕੋਈ ਗੱਲ ਨਹੀਂ ਬਣੀ, ਪ੍ਰਾਪਤੀ ਨਹੀਂ ਹੋਈ। ਕਹਿਣ ਲੱਗੇ ਪ੍ਰਾਪਤੀ ਤੇ ਬੜੀ ਦੂਰ ਦੀ ਗੱਲ ਹੈ, ਅਜੇ ਕਲੀਅਰ ਮੈਨੂੰ ਰਸਤੇ ਵੀ, ਮੈਨੂੰ ਇਹ ਚੀਜ਼ਾਂ ਸਾਫ਼ ਨਹੀਂ ਹੋਈਆਂ, ਰਸਤੇ ਕਿਹੜੇ ਨੇ। ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ, ਭਾਈ ਵੀਰ ਸਿੰਘ ਹੋਰਾਂ ਨੇ ਲਿਖਿਆ, ਸਤਿਗੁਰਾਂ ਨੇ ਬਚਨ ਕਿਹਾ, ਪੀਰ ਜੀ ਸੱਚੀ ਚੀਜ਼ ਨੂੰ ਝੂਠੀ ਚੀਜ਼ ਨਾਲ ਨਹੀਂ ਲੱਭਿਆ ਜਾ ਸਕਦਾ। ਉਹਨੇ ਅੱਖ ਚੁੱਕ ਕੇ ਵੇਖਿਆ, ਕਹਿਣ ਲੱਗਾ ਬੜੀ ਹੈਰਾਨਗੀ, ਕੀ ਅਰਥ ਨੇ ਇਸ ਦੇ? ਕਹਿਣ ਲੱਗੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਿਹਨੂੰ ਤੁਸੀਂ ਖੋਜ ਰਹੇ ਹੋ ਤੇ ਸੱਚ ਹੈ ਪਰਮਾਤਮਾ ਜਿਹੜਾ, ਤੇ ਜਿਹਦੇ ਨਾਲ ਖੋਜ ਰਹੇ ਉਹ ਚੀਜ਼ ਝੂਠੀ ਹੈ। ਮਹਾਰਾਜ ਉਹ ਕਿਹੜੀ ਚੀਜ਼ ਹੈ? ਕਹਿਣ ਲੱਗੇ ਤੁਹਾਡਾ ਮਨ, ਮਨ ਸੱਚਾ ਨਹੀਂ ਸਾਰਾ, ਸੱਚ ਉਹਦੇ ਵਿੱਚ ਹੈ ਪਰ ਬੜੀ ਘੱਟ ਮਾਤਰਾ ਵਿੱਚ, ਮਨ ਸਾਰਾ ਸੱਚਾ ਨਹੀਂ ਹੈ, ਤੇ ਤੁਸੀਂ ਝੂਠੀ ਚੀਜ਼ ਨਾਲ ਸੱਚੇ ਨੂੰ ਲੱਭ ਰਹੇ ਹੋ, ਫਿਰ ਕੀ ਕਰੀਏ? ਕਹਿਣ ਲੱਗੇ ਪਹਿਲਾਂ ਜਿਹਦੇ ਨਾਲ ਸੱਚ ਨੂੰ ਖੋਜਣਾ ਉਸ ਮਨ ਨੂੰ ਸੱਚਾ ਕਰ ਲਓ, ਖੋਜ ਕਰਿਆ ਜੇ ਕਰਨ ਦੀ ਲੋੜ ਹੀ ਨਹੀਂ ਪੈਣੀ, ਆਪ ਹੀ ਆ ਜਾਏਗਾ, ਜਾਣਾ ਨਹੀਂ ਪਏਗਾ, ਇਹਨੂੰ ਕਰੋ ਸੱਚਾ ਪਹਿਲਾਂ, ਜਿਹਦੇ ਨਾਲ ਲੱਭਣਾ ਉਸ ਨੂੰ, ਇਹਨੂੰ ਧੋ ਦਿਓ, ਸਾਫ਼ ਕਰ ਦਿਓ ਬਿਲਕੁਲ, ਔਰ ਇਹਦੀਆਂ ਮੈਲਾਂ ਐਸੀਆਂ ਨੇ ਜਿਹੜੀਆਂ ਪਰਤ ਦਰ ਪਰਤ ਬੰਦਾ ਕਹਿੰਦਾ ਮੈਲ ਹੈ ਹੀ ਨਹੀਂ, ਇਹ ਤੇ ਧਰਮ ਦਾ ਸ਼ਿੰਗਾਰ ਹੋ ਗਿਆ ਨਾ। ਸਾਈਂ ਜੀ, ਪੀਰ ਜੀ, ਤੁਸੀਂ ਉਸ ਚੀਜ਼ ਨੂੰ ਪਹਿਲਾਂ ਕਰੋ ਸ਼ੁੱਧ, ਜਿਹਦੇ ਨਾਲ ਉਹਨੂੰ ਫੜਨਾ ਹੈ, ਉਹ ਕਾਹਦੇ ਨਾਲ ਧੁੱਪੇਗੀ, ਉਹ ਕਾਹਦੇ ਨਾਲ ਉਹਦੀ ਮੈਲ ਮਿਟੇਗੀ, ਮਨ ਕਿਹਦੇ ਨਾਲ ਧੁੱਪੇਗਾ? ਵੈਸੇ ਤਾਂ ਮਨ ਧੋਣ ਲਈ ਤਿਆਰ ਹੈ ਹੀ ਕੋਈ ਨਹੀਂ, ਸੰਸਾਰ ਦੀ ਬਹੁਤਾਤ ਦੇ ਲੋਕ ਕੌਣ ਤਿਆਰ ਹੈ? ਬਹੁਤੇ ਨਹੀਂ ਤਿਆਰ, ਧਾਰਮਿਕ ਥਾਵਾਂ ਤੋਂ ਵੀ, ਧਾਰਮਿਕ ਅਸਥਾਨਾਂ ਤੋਂ ਵੀ ਲੋਕ ਮਨ ਨੂੰ ਪਵਿੱਤਰ ਕਰਨ ਲਈ ਕੋਈ ਅਰਦਾਸ ਨਹੀਂ ਕਰਦੇ, ਸਗੋਂ ਮਨ ਦੇ ਵਾਸਤੇ ਹੋਰ ਚੀਜ਼ਾਂ ਮੰਗੀ ਜਾ ਰਹੇ ਨੇ, ਹੋਰ ਭਾਰ ਲੱਦਿਆ ਜਾ ਦੇ। ਤਾਂ ਉਹ ਜਦੋਂ ਪਵਿੱਤਰ ਹੋ ਜਾਏਗਾ, ਅੰਦਰ ਧੁੱਪ ਜਾਏਗਾ, ਉਹ ਕਾਹਦੇ ਨਾਲ ਧੁੱਪੇਗਾ? ਕਹਿਣ ਲੱਗੇ ਜਿਹੜੀ ਜਾਤ ਮਨ ਦੀ ਹੈ ਉਸੇ ਜਾਤ ਦੀ ਵਰਤੋਂ ਕਰਨੀ ਪਏਗੀ, ਉਹੀ ਚੀਜ਼ ਉੱਥੇ ਜਾਏਗੀ। ਮਨ ਕੀ ਹੈ? ਸ਼ਬਦਾਂ ਦਾ ਇੱਕ ਸੰਗ੍ਰਹਿ ਹੈ ਨਾ, ਮਨ ਕਿਸ ਨੂੰ ਕਹਿੰਦੇ ਨੇ? असी अपना थोड़ा जा मन हुण वेखीए जिहदी गल वार वार गुरु ग्रंथ साहिब विच आ गई। मन की है? शब्दां दा एक अदृश्य संग्रह जिथे शब्द चल रहे ने लगातार, विचार चल रहे ने, भाषा चल रही है अंदर, उथे है मन। उहनूं चंगी तरह देखना, बैठ के चंगी तरह ध्यान नाल वेखना। ਉਹ ਜਿੰਨਾ ਚਿਰ ਸ਼ੁੱਧ ਨਹੀਂ ਹੁੰਦਾ ਤੁਹਾਡੀ ਖੋਜ ਸ਼ੁੱਧ ਨਹੀਂ ਹੋਵੇਗੀ। ਜਿਹੜੀ ਚੀਜ਼ ਨੂੰ ਤੁਸੀਂ ਪਾਓਗੇ ਗਲਤ ਚੀਜ਼ ਨਾਲ ਗਲਤ ਚੀਜ਼ ਮਿਲ ਜਾਏਗੀ। ਇਸ ਕਰਕੇ ਬੜੇ ਕਹਿੰਦੇ ਨੇ ਸਾਡੇ ਘਰ ਬਾਬਾ ਦੀਪ ਸਿੰਘ ਆਉਂਦੇ ਨੇ, ਕੋਈ ਕਹਿੰਦਾ ਗੁਰੂ ਗੋਬਿੰਦ ਸਿੰਘ ਆਉਂਦਾ ਹੈ। ਇਹ ਵੀ ਸਾਰਾ ਕੁਝ ਹੈ ਜ਼ਿੰਦਗੀ ਦੇ ਵਿੱਚ, ਖੇੜਾ ਵੀ ਕੋਈ ਨਹੀਂ, ਝੂਠ ਵੀ ਹੈ, ਫਰੇਬ ਵੀ ਹੈ। ਇਹ ਦੋਵੇਂ ਚੀਜ਼ਾਂ ਕਿੱਥੋਂ ਆ ਗਈਆਂ? ਇਹ ਗੁਰੂ ਗੋਬਿੰਦ ਸਿੰਘ ਤੇਰੇ ਮਨ ਨੇ ਬਣਾਇਆ ਹੈ, ਕਲਪਨਾ ਹੈ ਤੇਰੇ ਮਨ ਦੀ। ਔਰ ਦੂਸਰੀ ਨਿਸ਼ਾਨੀ ਇਹ ਹੈ, ਜਿੱਦਣ ਤੇਰੇ ਕੋਲ ਗੁਰੂ ਗੋਬਿੰਦ ਸਿੰਘ ਆ ਗਿਆ, ਦੱਸਣ ਦੀ ਲੋੜ ਨਹੀਂ ਪੈਣੀ, ਲੋਕ ਤੈਨੂੰ ਵੇਖ ਕੇ ਆਪ ਹੀ ਕਹਿਣ ਲੱਗ ਪੈਣਗੇ ਇਹਦੇ ਕੋਲ ਹੈ ਉਹ। ਐਲਾਨ ਨਹੀਂ ਕਰਨਾ ਪਏਗਾ, ਲੋਕਾਂ ਨੂੰ ਕਹਿਣਾ ਪਏਗਾ। ਪਿੱਛੇ ਜੇ ਇੱਕ ਬੜੀ ਵੱਡੀ ਸ਼ਖਸੀਅਤ ਹੋਈ ਏ, ਲੋਕ ਕਹਿੰਦੇ ਸਨ ਭੁਲੇਖਾ ਪੈਂਦਾ ਕਿਤੇ ਗੁਰੂ ਗੋਬਿੰਦ ਸਿੰਘ ਨਹੀਂ ਆ ਗਏ ਪਰਤ ਕੇ। ਆ 20ਵੀਂ ਸਦੀ ਦੇ ਅੰਦਰ ਪਿੱਛੇ ਜਿਹੀ ਕੀ ਕਾਰਨ ਹੈ? ਉਹ ਤੇ ਦੱਸਣਾ ਨਹੀਂ ਪਏਗਾ, ਉਹ ਤਾਂ ਪ੍ਰਗਟ ਹੀ ਹੋ ਜਾਏਗਾ। ਜੋ ਕੁਝ ਬੰਦੇ ਕੋਲ ਹੈ ਪ੍ਰਗਟ ਹੋ ਜਾਏਗਾ ਆਪਣੇ ਆਪ, ਦੱਸਣ ਦੀ ਜ਼ਰੂਰਤ ਹੀ ਕੋਈ ਨਹੀਂ ਹੈ। ਤਾਂ ਉਹਨਾਂ ਨੇ, ਬੁੱਧੂ ਸ਼ਾਹ ਜੀ ਨੇ ਜੁਗਤ ਪੁੱਛੀ ਤਾਂ ਸਤਿਗੁਰਾਂ ਨੇ ਕਿਹਾ ਮਨ ਹੈ ਸ਼ਬਦਾਂ ਦਾ ਇੱਕ ਸੰਗ੍ਰਹਿ, ਉਹਨੂੰ ਸ਼ੁੱਧ ਕਰੋ ਤੇ ਫਿਰ ਉਸ ਮਨ ਨਾਲ ਖੋਜ ਕਰੋ। ਉਹਨੂੰ ਕਾਹਦੇ ਨਾਲ ਧੋਈਏ? ਤੇ ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹਨੂੰ ਉਸ ਸ਼ੁੱਧ ਸ਼ਬਦ ਦੇ ਨਾਲ ਧੋਣਾ ਸ਼ੁਰੂ ਕਰ ਦਿਓ, ਉਹਨੂੰ ਜਪੋ ਜੀਵਨ ਦੇ ਵਿੱਚ ਉਸ ਗੁਰੂ ਦੇ ਸ਼ਬਦ ਨੂੰ। ਜਿਉਂ ਜਿਉਂ ਉਹਨੂੰ ਜਪੋਗੇ, ਉਹ ਸ਼ਬਦ ਦਾ ਪਾਣੀ ਤੁਹਾਡੇ ਮਨ ਨੂੰ ਮਾਂਜਦਾ ਜਾਏਗਾ, ਧੋਂਦਾ ਜਾਏਗਾ, ਮੈਲਾਂ ਨਿਕਲਦੀਆਂ ਜਾਣਗੀਆਂ, ਖਾਲੀ ਹੁੰਦਾ ਜਾਏਗਾ, ਸ਼ੁੱਧ ਹੁੰਦਾ ਜਾਏਗਾ। ਤੇ ਜਿੱਦਣ ਸਾਰਾ ਸ਼ੁੱਧ ਹੋ ਗਿਆ ਬਿਲਕੁਲ, ਫਿਰ ਇਹ ਤੁਕ ਤੁਹਾਡੇ ਮੂੰਹ ਵਿੱਚੋਂ ਆਪੇ ਨਿਕਲ ਪੈਗੀ ਕਿ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਹੇ ਦਿਖਾਇਆ ਥਾ। ਬਾਹਰੋਂ ਲੱਭਣਾ ਛੱਡ ਦਿੱਤਾ, ਫਿਰ ਉਹ ਖੋਜ ਤਿਆਗ ਦਿੱਤੀ, ਕਿਉਂਕਿ ਜੋ ਕੁਝ ਚਾਹੀਦਾ ਸੀ ਮਨ ਵਿੱਚੋਂ ਮਿਲ ਪਿਆ। ਤਾਂ ਮਨ ਦੇ ਸ਼ੁੱਧ ਕਰਨ ਦੀ, ਜੋ ਕੁਝ ਮਨ ਵਿੱਚ ਬੀਜਿਆ, ਮੈਂ ਬੇਨਤੀ ਕਰ ਰਿਹਾ ਸਾਂ, ਜਿੰਨਾ ਚਿਰ ਸੱਚ ਦਾ ਪਾਣੀ ਨਹੀਂ ਮਿਲਦਾ। ਗੁਰੂ ਸਾਹਿਬ ਨੇ ਕਿਹਾ ਬੀਜਦਾ ਕੀ ਪਿਆ? ਅੰਦਰ ਜੋ ਕੁਝ ਬੀਜੇਗਾ ਜੀਵਨ ਰੂਪੀ ਭੂਮੀ ਦੇ ਅੰਦਰ। ਤੇ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਕਿ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ। ਪਹਿਲਾਂ ਤੇ ਸੱਚ ਦਾ ਸੋਕਾ ਪੈ ਗਿਆ, ਸੱਚ ਹੈ ਹੀ ਕੋਈ ਨੀ ਜੀਵਨ ਦੇ ਵਿੱਚ, ਚੌਵਾਂ ਪਾਸੇ ਝੂਠ ਦਾ ਬੋਲਬਾਲਾ, ਚੌਵਾਂ ਪਾਸੇ ਕੂੜ ਹੀ ਚੱਲ ਰਿਹਾ ਹੈ, ਝੂਠ ਹੀ ਚੱਲੀ ਜਾ ਰਿਹਾ। ਲਾਲੋ ਨੂੰ ਇਹ ਸ਼ਬਦ ਕਿਹਾ ਸੀ, ਉਹਨਾਂ ਨੇ ਵੀ ਸਵਾਲ ਇਹ ਕੀਤਾ ਸੀ, ਇੰਨੇ ਇੰਨੇ ਭੰਡਾਰੇ ਹੋ ਰਹੇ ਨੇ, ਇੰਨਾ ਇੰਨਾ ਸਭ ਕੁਝ ਹੋ ਰਿਹਾ, ਕੀ ਫਰਕ ਕਿਉਂ ਨਹੀਂ ਪੈਂਦਾ? ਤੇ ਗੁਰੂ ਸਾਹਿਬ ਨੇ ਬਚਨ ਕੀਤੇ ਸਨ, ਲਾਲੋ ਆ ਦੋ ਚੀਜ਼ਾਂ ਰੱਬ ਨੂੰ ਮਿਲਾਉਂਦੀਆਂ ਨੇ। ਆ ਦੋ ਚੀਜ਼ਾਂ ਕਿਹੜੀਆਂ? ਇੱਕ ਹਯਾ ਸ਼ਰਮ ਜਿਹਨੂੰ ਕਹਿੰਦੇ ਨੇ, ਝਾਕੇ ਵਾਲਾ ਸੁਭਾਅ, ਟਿਕਿਆ ਹੋਇਆ ਸੁਭਾਅ, ਤੇ ਦੂਸਰਾ ਹੈ ਧਰਮ। ਕਹਿਣ ਲੱਗੇ ਦੋਵੇਂ ਚੀਜ਼ਾਂ ਲੁਕ ਗਈਆਂ ਨੀ ਜੰਗਲ ਵਿੱਚ ਜਾ ਕੇ, ਨਾ ਸ਼ਰਮ ਪੱਲੇ ਰਹਿ ਗਈ ਤੇ ਨਾ ਧਰਮ ਕੋਲ ਰਹਿ ਗਿਆ ਹੈ, ਦੋਵੇਂ ਲੁਕੇ ਫਿਰਦੇ ਨੇ ਵਿਚਾਰੇ, ਜਾਈਏ ਕਿੱਥੇ ਥਾਂ ਨੀ ਮਿਲਦਾ ਪਿਆ। ਮੈਂ ਕਈ ਵਾਰੀ ਵੇਖਿਆ ਉਹਨਾਂ ਨੂੰ ਝਾੜੀਆਂ ਵਿੱਚ ਲੁਕਦਿਆਂ ਨੂੰ, ਸ਼ਰਮ ਨੂੰ ਤੇ ਧਰਮ ਨੂੰ, ਸ਼ਰਮ ਤਾਂ ਹੈ ਹੀ ਕੋਈ ਨੀ। ਜਿੱਥੇ ਸ਼ਰਮ ਨਹੀਂ ਉੱਥੇ ਧਰਮ ਨਹੀਂ ਆ ਸਕਦਾ। ਸ਼ਰਮ ਧਰਮ ਦੋਏ ਛੱਪ ਖਲੋਏ, ਛੱਪ ਗਏ ਨੇ, ਲੁਕ ਗਏ ਨੇ ਵਿਚਾਰੇ, ਥਾਂ ਨੀ ਮਿਲਦੀ ਉਹਨਾਂ ਨੂੰ ਰਹਿਣ ਵਾਸਤੇ। ਜਿੱਥੇ ਪਹਿਲਾਂ ਸ਼ਰਮ ਹੈ ਉੱਥੇ ਬਾਅਦ ਵਿੱਚ ਧਰਮ ਹੈ। ਸ਼ਰਮ ਗਿਆ ਘਰ ਆਪਣੇ, ਪਤ ਉੱਠ ਚੱਲੀ ਨਾਲ। ਸ਼ਰਮ ਤਾਂ ਹੈ ਹੀ ਨਹੀਂ, ਨਾ ਬੋਲਣ ਵਿੱਚ ਸ਼ਰਮ ਹੈ, ਨਾ ਗਾਉਣ ਵਿੱਚ ਸ਼ਰਮ ਹੈ, ਨਾ ਪਹਿਨਣ ਵਿੱਚ ਕਿਸੇ ਨੂੰ ਕੋਈ ਬਹੁਤੀ ਸ਼ਰਮ ਹੈ, ਨਾ ਕਿਸੇ ਦਾ ਹੱਕ ਖੋਣ ਲੱਗਿਆਂ ਸ਼ਰਮ ਆਉਂਦੀ ਹੈ, ਨਾ ਕਿਸੇ ਨੂੰ ਨੀਵਾਂ ਦਿਖਾਉਣ ਲੱਗਿਆਂ ਕਿਸੇ ਨੂੰ ਹਿਆ ਸ਼ਰਮ ਹੈ। ਤਾਂ ਇਹ ਜਿਹੜੀ ਸ਼ਰਮ ਤੋਂ ਰਹਿਤ ਜ਼ਿੰਦਗੀ ਹੈ ਉੱਥੇ ਧਰਮ ਕਿਵੇਂ ਖਲੋਵੇਗਾ? ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲੋ, ਤੇ ਸਾਰਿਆਂ ਦੇ ਮਨਾਂ ਵਿੱਚ ਝੂਠ ਜਿਹੜਾ ਪ੍ਰਧਾਨ ਬਣ ਕੇ ਆਪਣਾ ਰਾਜ ਚਲਾ ਰਿਹਾ ਹੈ, ਚੌਵਾਂ ਪਾਸੇ ਝੂਠ ਦਾ ਬੋਲਬਾਲਾ ਹੈ। ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ, ਝੂਠ ਦਾ ਜਿਹੜੀ ਮੱਸਿਆ ਆਈ ਹੋਈ ਹਨੇਰੀ ਰਾਤ ਹੈ, ਸੱਚ ਦਾ ਚੰਦਰਮਾ ਨਹੀਂ ਹੈ। ਤਾਂ ਬੇਨਤੀ ਕਰ ਰਿਹਾ ਸੀ, ਸੱਚ ਕਾਲ ਕੂੜ ਵਰਤਿਆ ਕਲ ਕਾਲਖ, ਇਸ ਕਲਯੁਗੀ ਸੁਭਾਅ ਦੀ ਕਾਲਖ ਛਾ ਗਈ ਹੈ ਬੰਦੇ ਤੇ। ਸਤਯੁਗੀ ਇੱਥੇ ਜੀਵਨ ਹੈ ਨੀ, ਕਲਯੁਗ ਦੀ ਕਾਲਖ, ਕਲ ਕਾਲਖ। ਤੇ ਫਿਰ ਬਚਨ ਕਿਹਾ ਬੇਤਾਲ, ਬੇਤਾਲ ਦਾ ਮਤਲਬ ਤਾਲ ਤੋਂ ਰਹਿਤ। ਆ ਗੁਰੂ ਕੇ ਸਿੰਘ ਹੁਣੇ ਕੀਰਤਨ ਕਰਨਗੇ ਤੇ ਉਹਨਾਂ ਦਾ ਤਬਲਾ ਜਿਹੜਾ ਨਾ ਤਾਲ ਵਿੱਚ ਰਵੇ, ਕੀਰਤਨ ਦਾ ਆਨੰਦ ਆਉਂਦਾ। ਜਦੋਂ ਉਹਨਾਂ ਦੀ ਤਾਲ ਵਿਗੜ ਜਾਏ ਨਾ, ਅੱਗੇ ਪਿੱਛੇ ਹੋ ਜਾਏ, ਉਸ ਵੇਲੇ ਸੁਣਨ ਵਾਲਾ ਕਹਿੰਦਾ ਠੀਕ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਨੇ ਜੀਵਨ ਬੇਤਾਲਾ ਹੋ ਗਿਆ, ਤਾਲ ਤੋਂ ਰਹਿਤ, ਜੀਵਨ ਦਾ ਕੋਈ ਸਿਸਟਮ ਨਹੀਂ ਰਿਹਾ, ਨਾ ਖਾਣ ਦਾ, ਨਾ ਪੀਣ ਦਾ, ਨਾ ਦੇਖਣ ਦਾ, ਨਾ ਸੌਣ ਦਾ, ਪਹਿਨਣ ਦਾ, ਵਰਤਨ ਦਾ, ਵਿਹਾਰ ਦਾ, ਸਾਰਾ ਸਿਸਟਮ ਟੁੱਟ ਚੁੱਕਾ ਹੈ। ਕਲ ਕਾਲਕ ਬੇਤਾਲ ਬੀਓ ਬੀਜ ਪਤ ਲੈ ਗਏ, ਇਸ ਜੀਵਨ ਰੂਪੀ ਧਰਤੀ ਦੇ ਵਿੱਚ ਜਿਹੜਾ ਨਾਮ ਦਾ ਬੀਜ ਥੋੜਾ ਬਹੁਤ ਪਾਇਆ ਸੀ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਛੀ ਚੁੱਕ ਕੇ ਲੈ ਗਏ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ, ਦਾਲ ਦੇ ਅਰਥ ਨੇ ਜੇ ਚਣੇ ਦਾ ਜਿਹੜਾ ਦਾਣਾ, ਛੋਲੇ ਦਾ ਦਾਣਾ ਹੈ, ਉਹਨੂੰ ਦੋ ਟੁਕੜੇ ਕਰ ਦਈਏ, ਦੋ ਹਿੱਸਿਆਂ ਵਿੱਚ ਕਰ ਦਈਏ, ਉਹ ਕਿਵੇਂ ਉਗੇਗਾ? ਅੱਧ ਵਿੱਚੋਂ ਟੁੱਟ ਗਿਆ ਮਨ ਜਿਹੜਾ, ਉਹ ਦੁਬਦਾ ਵਿੱਚ ਰਹਿੰਦਾ ਹੈ, ਬੀਜ ਕਿਵੇਂ ਉਗੇਗਾ? ਅਬ ਕਿਉਂ ਉਗਵੈ ਦਾਲ, ਹਜ਼ੂਰ ਨੇ ਬਚਨ ਕੀਤੇ ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੋ ਰੁੱਤ ਹੋਏ, ਪਹਿਲਾਂ ਤੇ ਉਹ ਦਾਣਾ ਇੱਕ ਹੋਣਾ ਚਾਹੀਦਾ, ਫਿਰ ਰੁੱਤ ਵੀ ਠੀਕ ਹੋਣੀ ਚਾਹੀਦੀ। ਕਰੁੱਤਾ ਬੀਜ ਕਦੀ ਨਹੀਂ ਉਗਦਾ, ਰੁੱਤ ਠੀਕ ਹੋਣੀ ਚਾਹੀਦੀ, ਸਮਾਂ ਠੀਕ ਹੋਣਾ ਚਾਹੀਦਾ, ਤੇ ਹੁਣ ਰੁੱਤ ਹੈ ਨਾਮ ਨੂੰ ਬੀਜਣ ਦੀ। ਰੁੱਤੀ ਹੂੰ ਰੁੱਤ ਹੋਏ, ਨਾਨਕ ਪਰ ਪਾਹੈ ਬਾਹਰਾ ਕੋਰੈ ਰੰਗ ਨਾ ਹੋਏ। ਅੱਗੇ ਵਿਸ਼ਾ ਇਹਦਾ ਤਬਦੀਲ ਹੋ ਜਾਂਦਾ। ਬੇਨਤੀ ਕਰ ਰਿਹਾ ਸੀ ਸਤਿਗੁਰੂ, ਬਚਨ ਕਹਿ ਰਹੇ ਨੇ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਜੋ ਕੁਝ ਬੰਦੇ ਦੇ ਹਿਰਦੇ ਵਿੱਚ ਉਹ ਹੀ ਜੀਵਨ ਵਿੱਚ ਪ੍ਰਗਟ ਹੋਏਗਾ, ਮੂੰਹ ਤੋਂ ਕਹੀ ਹੋਈ ਗੱਲ ਕਦੀ ਵੀ ਪ੍ਰਵਾਨ ਨਹੀਂ ਹੁੰਦੀ। ਇੱਥੇ ਧਿਆਨ ਦੇਣਾ, ਸਰੀਰ ਦੀਆਂ ਪੰਜ ਧਾਰਾਵਾਂ ਮੰਨੀਆਂ ਨੇ ਸਿਆਣਿਆਂ ਨੇ, ਸਮਝ ਲੈਣਾ ਚਾਹੀਦਾ ਉਹਨਾਂ ਨੂੰ ਵੀ ਆਪਾਂ ਕਿਹੜੀ ਵਿੱਚ ਕੰਮ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੱਦਣ ਸਿੱਖ ਧਰਮ ਬੜਾ ਸਿਆਣਾ ਹੋ ਜਾਏਗਾ ਤਾਂ ਦੋ ਕੰਮ ਕਰੇਗਾ ਉਸ ਦਿਨ। ਇੱਕ ਤਾਂ ਇਹ ਵੇਖੇਗਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕਲਾਸ ਬਾਈ ਕਲਾਸ ਮੈਟਰ ਦਿੱਤਾ ਹੋਇਆ ਹੈ, ਕਿਵੇਂ ਤੈਅ ਕਰਨਾ ਜੀਵਨ ਦੇ ਪੰਧ ਨੂੰ, ਇਹਨੂੰ ਵੇਖ ਲਏਗਾ। ਇਹ ਜਿਹੜਾ ਸਮਾਂ ਚੱਲ ਰਿਹਾ ਹੈ ਤੇ ਇਸ ਤਰ੍ਹਾਂ ਜਿਵੇਂ ਇੱਕ ਸੁਆਣੀ ਮਧਾਣੀ ਪਾ ਕੇ ਦਹੀਂ ਨੂੰ ਰਿੜਕਦੀ ਹੈ ਨਾ, ਵਿੱਚ ਕਿੰਨੀ ਹਲਚਲ ਹੁੰਦੀ ਹੈ। ਆ ਹੁਣ ਜਿਹੜਾ ਸਮਾਂ ਜਾ ਰਿਹਾ ਨਾ, ਕੋਈ ਕੁਝ ਬੋਲ ਰਿਹਾ, ਕੋਈ ਕੁਝ, ਇਹ ਤਾਂ ਗੁਰੂ ਆਪਣਾ ਦੁੱਧ ਰਿੜਕਦਾ ਪਿਆ, ਉਹਨੇ ਮੱਖਣ ਕੱਢ ਹੀ ਲੈਣਾ ਆਪਣਾ, ਤਤ ਸਾਹਮਣੇ ਆ ਜਾਏਗਾ। ਸੰਗਤ ਆਪੇ ਵੇਖ ਲੈਗੀ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਲੋਕ ਵੇਖ ਕੇ ਥੋੜੇ ਸਮੇਂ ਤੱਕ ਮੋਹਰ ਲਾ ਦੇਣਗੇ ਔਰ ਕਿਸੇ ਪਖੰਡ ਨੂੰ ਪ੍ਰਵਾਨ ਨਹੀਂ ਕਰਨਗੇ, ਕਿਸੇ ਬਨਾਉਟੀ ਚੀਜ਼ ਨੂੰ ਪ੍ਰਵਾਨ ਨਹੀਂ ਕਰਨਗੇ, ਕਿਉਂਕਿ ਪਰਮਾਤਮਾ ਨੇ ਉਹਨਾਂ ਦੇ ਰਾਹੀਂ ਫਤਵਾ ਦੇ ਦੇਣਾ ਵੀ ਰਾਹ ਕਿਹੜਾ ਠੀਕ ਹੈ। ਤਾਂ ਇਸ ਤਰ੍ਹਾਂ ਗੁਰਬਾਣੀ ਵਿੱਚ ਮੈਟਰ ਹੈ ਜੀਵਨ ਦਾ, ਗੁਰਬਾਣੀ ਦੇ ਅੰਦਰ ਕਲਾਸ ਬਾਈ ਕਲਾਸ ਭੂਮਿਕਾਵਾਂ ਹਨ, ਅਵਸਥਾਵਾਂ ਦੱਸੀਆਂ ਗਈਆਂ ਨੇ ਜਿਨ੍ਹਾਂ ਨੂੰ ਤੈਅ ਕਰਨਾ ਹੁੰਦਾ। ਜਦੋਂ ਅਸੀਂ ਸਿਆਣੇ ਹੋ ਜਾਵਾਂਗੇ ਸਮਝ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ। ਦੂਜਾ, ਜਦੋਂ ਸਿੱਖ ਜਗਤ ਸਿਆਣਾ ਹੋ ਜਾਏਗਾ ਤੇ ਹਰ ਇੱਕ ਗੁਰਦੁਆਰੇ ਦੇ ਅੰਦਰ ਜਿੱਥੇ ਗੁਰੂ ਸਾਹਿਬ ਦਾ ਹਾਲ ਹੋਵੇਗਾ ਖੁੱਲੇ ਤੌਰ ਤੇ ਸੰਗਤ ਵਾਸਤੇ, ਉਹਦੇ ਨਾਲ ਇੱਕ ਹਾਲ ਉਹ ਹੋਵੇਗਾ ਜਿੱਥੇ ਬੈਠ ਕੇ ਸਿਮਰਨ ਕੀਤਾ ਜਾਏ ਤੇ ਉਹਦੀ ਵਿਚਾਰ ਕੀਤੀ ਜਾਏ, ਵੱਖਰੇ ਤੌਰ ਤੇ ਸਵਾਲ ਜਵਾਬ ਕੀਤੇ ਜਾਣ, ਉੱਥੇ ਗੱਲ ਚੱਲੇ ਵੀ ਨਾਮ ਕੀ ਹੈ, ਸਿੱਧੀ ਪੁੱਛਗਿੱਛ ਕੀਤੀ ਜਾਏ। ਜਿਨ੍ਹਾਂ ਨੇ ਜਿਨ੍ਹਾਂ ਨੇ ਵਿਕਾਸ ਕੀਤਾ ਉਹ ਦੱਸ ਸਕਦੇ ਨੇ। ਸੰਗਤ ਵਿੱਚ ਗੁਣਾਂ ਦਾ ਲੈਣ ਦੇਣ ਹੋ ਸਕਦਾ, ਕਿਸੇ ਨੂੰ ਕਿਸੇ ਚੀਜ਼ ਦਾ ਤਜਰਬਾ, ਦੂਸਰੇ ਨੂੰ ਦੂਸਰੀ ਚੀਜ਼ ਦਾ ਤਜਰਬਾ ਹੈ, ਤਾਂ ਉਹ ਸਾਡੇ ਕੋਲ ਨਹੀਂ ਹੈ। ਆਹ ਜਿਹੜਾ ਇੱਕ ਹੌਲ ਹੈ ਇਹ ਤਾਂ ਰਵਾਇਤੀ ਹੈ। ਦੇਖੋ ਵੈਸੇ ਇਹ ਵਿਚਾਰ ਵਾਸਤੇ ਵੀ ਕੁਝ ਚੀਜ਼ਾਂ ਅਸੀਂ ਠੀਕ ਨਹੀਂ ਕਰ ਸਕੇ। ਗੁਰਮਤ ਜਿਹੜੀ ਵਿਚਾਰ ਹੈ ਉਹ ਇੱਕ ਕਲਾਸ ਹੈ, ਉਹਦੇ ਵਿੱਚ ਪੂਰੀ ਤਰ੍ਹਾਂ ਜਿਸ ਦਿਨ ਸਹਿਜੇ ਸਹਿਜੇ ਹੋ ਜਾਏਗਾ ਵੀ ਲੋਕਾਂ ਨੂੰ ਇੰਟਰੀ ਤਾਂ ਮਿਲੇਗੀ ਵੀ ਜੋ ਸੁਣਨਾ ਚਾਹੁੰਦੇ ਨੇ, ਨਹੀਂ ਤਾਂ ਦੂਸਰਾ ਕੁਝ ਡਿਸਟਰਬ ਨਹੀਂ ਕਰੇਗਾ ਵੀ ਕੋਈ ਕਦੀ ਆ ਗਿਆ, ਕੋਈ ਕਦੀ ਆ ਗਿਆ, ਵਿੱਚੋਂ ਉੱਠ ਕੇ ਚਲਾ ਗਿਆ, ਕਿਸੇ ਦਾ ਫੋਨ ਆ ਗਿਆ ਉਹਨੇ ਸੁਣਨਾ ਸ਼ੁਰੂ ਕਰ ਦਿੱਤਾ, ਕਿਸੇ ਨੇ ਕੁਝ ਕਰਨਾ, ਇਸ ਤਰ੍ਹਾਂ ਨਹੀਂ ਚੱਲੇਗਾ। ਜਿਨ੍ਹਾਂ ਨੇ ਗੁਰਮਤ ਨੂੰ ਪੜ੍ਹਨਾ ਹੈ ਉਹਨਾਂ ਨੂੰ ਇੱਕ ਵਿਦਿਆਲਾ ਚਾਹੀਦਾ ਗੁਰਦੁਆਰੇ ਦੇ ਅੰਦਰ, ਉਹ ਵੱਖਰੇ ਤੌਰ ਤੇ ਉਹਨਾਂ ਦਾ ਜਿਹੜਾ ਸਮਾਂ ਬਣੇ ਵੀ ਇਸ ਸਮੇਂ ਜੋ ਕੁਝ ਉਹਨਾਂ ਦੇ ਸਵਾਲ ਨੇ ਉਹ ਸਵਾਲ ਕਰ ਸਕਦੇ ਨੇ, ਉਹਦਾ ਜਵਾਬ ਦਿੱਤਾ ਜਾਏ, ਉੱਥੇ ਬੈਠ ਕੇ ਇਕੱਲਾ ਸਿਮਰਨ ਕੀਤਾ ਜਾਏ। ਬਾਕੀ ਇਹ ਜਿਹੜਾ ਦੀਵਾਨ ਹਾਲ ਹੈ ਗੁਰੂ ਸਾਹਿਬ ਦਾ ਬਾਹਰੀ ਤੌਰ ਤੇ ਇਹ ਵੱਖਰਾ ਹੈ। ਇਹਦੇ ਵਿੱਚ ਆਮ ਆਦਮੀ ਵਾਸਤੇ ਕੋਈ ਆਏ ਜਾਏ, ਨਮਸਕਾਰ ਕਰੇ, ਕੋਈ ਪਰਿਕਰਮਾ ਕਰੇ, ਕੁਝ ਵੀ ਕਰ ਸਕਦਾ। ਤਾਂ ਬੇਨਤੀ ਕਰ ਰਿਹਾ ਸੀ, ਸਤਿਗੁਰੂ ਨੇ ਬਚਨ ਕੀਤੇ, ਜੋ ਜੀ ਹੋਏ ਸੋ ਉਗਵੈ। ਇਸ ਸਰੀਰ ਰੂਪੀ ਧਰਤੀ ਦੇ ਵਿੱਚ ਤੂੰ ਬੀਜਣ ਦਾ ਖਿਆਲ ਕਰ, ਤੇ ਪੰਜ ਧਾਰਾਵਾਂ ਨੇ ਸਰੀਰ ਦੀਆਂ ਮੈਂ ਥੋੜੇ ਸਮੇਂ ਵਿੱਚ ਸਾਂਝੀਆਂ ਕਰਦਿਆਂ, ਤਾਂ ਕਿ ਕੁਝ ਸਮਝ ਆਏ ਕਿ ਆਪਾਂ ਕਿਹੜੇ ਰਾਹ ਤੇ ਜਾਣਾ ਹੈ। ਪਹਿਲੀ ਧਾਰਾ ਹੈ ਸਰੀਰ ਧਾਰਾ, ਦੂਸਰੀ ਧਾਰਾ ਹੈ ਵਿਚਾਰ ਧਾਰਾ, ਤੀਸਰਾ ਹਿੱਸਾ ਹੈ ਸਵਾਸ ਧਾਰਾ, ਉਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਮਾਨਸਿਕ ਧਾਰਾ। ਸਵਾਸ ਤੇ ਮਨ ਇੱਕੋ ਹੀ ਚੀਜ਼ ਨੇ, ਦੋਵੇਂ ਵੱਖਰੇ ਨਹੀਂ ਹਨ। ਜੇ ਮਨ ਨੂੰ ਵੇਖਣਾ ਤੇ ਸਵਾਸ ਨੂੰ ਵੇਖੋ, ਜੇ ਸਵਾਸ ਨੂੰ ਵੇਖੋਗੇ ਤੇ ਮਨ ਇਕੱਠਾ ਹੋ ਜਾਏਗਾ। ਤਿੰਨ ਹੋ ਗਈਆਂ, ਮਾਨਸਿਕ ਧਾਰਾ ਕਹਿ ਲਈਏ, ਕਿਉਂਕਿ ਇਹ ਸਵਾਸ ਧਾਰਾ ਫਿਰ ਥੋੜੀ ਜੀ ਅਸੀਂ ਲਫ਼ਜ਼ ਵੀ ਉਹੀ ਵਰਤਨੇ ਜਿਹੜੇ ਗੁਰਮਤ ਦੇ ਦਾਇਰੇ ਵਿੱਚ ਆਉਂਦੇ। ਚੌਥੀ ਧਾਰਾ ਹੈ ਪ੍ਰੇਮ ਧਾਰਾ ਤੇ ਪੰਜਵੀਂ ਧਾਰਾ ਹੈ ਆਤਮ ਧਾਰਾ। ਇਹਨਾਂ ਪੰਜਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ ਵਾਰ ਕਲੀਅਰ ਕਰਨ ਵਾਸਤੇ ਹੁਕਮ ਦਿੱਤੇ ਗਏ ਨੇ। ਸਰੀਰ ਧਾਰਾ, ਸਰੀਰ ਦਾ ਧਰਮ ਕੀ ਹੈ ਆਪਾਂ ਥੋੜਾ ਜਿਹਾ ਸਮਝ ਲਈਏ ਮਿੰਟਾਂ ਵਿੱਚ। ਸਰੀਰ ਦਾ ਧਰਮ ਹੈ ਰਸਨਾ ਦੁਆਰਾ ਨਾਮ ਜਪਣਾ, ਅੱਖਾਂ ਦੁਆਰਾ ਦੀਦਾਰ ਕਰਨੇ ਉਸ ਸ਼ਬਦ ਦੇ, ਇਹ ਸਰੀਰ ਦਾ ਧਰਮ ਹੈ। ਕੰਨਾਂ ਦੁਆਰਾ ਉਹਨੂੰ ਸੁਣਨਾ, ਹੱਥਾਂ ਨਾਲ ਸੇਵਾ ਕਰਨੀ, ਇਹ ਸਰੀਰ ਦਾ ਧਰਮ ਪਹਿਲਾ ਹੈ। ਆਰੰਭਤਾ ਇੱਥੋਂ ਹੁੰਦੀ ਹੈ ਔਰ ਦੂਸਰੀ ਕਲਾਸ ਵਿੱਚ ਉਹ ਵਿਦਿਆਰਥੀ ਕਦੀ ਨਹੀਂ ਜਾਏਗਾ ਜਿਹਨੇ ਪਹਿਲੀ ਕਲੀਅਰ ਨਹੀਂ ਕੀਤੀ, ਜਿਹਨੇ ਰਸਨਾ ਤੋਂ ਜਪਿਆ ਹੀ ਨਹੀਂ, ਜਿਹਨੇ ਕੰਨਾਂ ਤੋਂ ਸੁਣਿਆ ਹੀ ਨਹੀਂ, ਜਿਹਨੇ ਹੱਥਾਂ ਨਾਲ ਸੇਵਾ ਹੀ ਨਹੀਂ ਕੀਤੀ, ਜਿਹਨੇ ਸਰੀਰ ਤੇ ਗੁਰੂ ਦੇ ਦਿੱਤੇ ਕਕਾਰ ਨਹੀਂ ਧਾਰਨ ਕੀਤੇ, ਉਹ ਦੂਸਰੀ ਕਲਾਸ ਵਿੱਚ ਨਹੀਂ ਜਾਏਗਾ। ਪ੍ਰਾਈਵੇਟ ਪੜ੍ਹ ਸਕਦਾ, ਪੜ੍ਹ ਜਾਏਗਾ, ਜਾਣਕਾਰੀ ਹੋ ਸਕ, ਲਾਭ ਜ਼ਰੂਰ ਹੋਏਗਾ, ਮੈਂ ਇਹ ਨਹੀਂ ਕਹਿੰਦਾ ਲਾਭ ਨਹੀਂ ਹੁੰਦਾ, ਗੁਰੂ ਤੋਂ ਬਿਨਾਂ ਜਪੋ ਲਾਭ ਹੋਏਗਾ, ਅਥਾਰਟੀ ਨਹੀਂ ਮਿਲੇਗੀ, ਸਰਟੀਫਿਕੇਟ ਨਹੀਂ ਮਿਲੇਗਾ। ਬਾਹਰ ਜਿੰਨੀ ਮਰਜ਼ੀ ਨੌਲੇਜ, ਉਹਨੂੰ ਕਹਿੰਦੇ ਜਨਰਲ ਨੌਲੇਜ ਜਿਹੜੀ ਆਮ ਬੰਦੇ ਨੂੰ ਆ ਜਾਂਦੀ ਹੈ, ਪਰ ਜਿਹੜੀ ਮੋਹਰ ਲੱਗਣੀ ਹੈ ਨਾ ਗੁਰੂ ਤੋਂ ਬਿਨਾਂ ਨਹੀਂ ਲੱਗੇਗੀ। ਸਰੀਰ ਦਾ ਧਰਮ ਹੈ ਰਸਨਾ ਦੁਆਰਾ ਜਪਣਾ, ਉਹਨੂੰ ਜਪੀ ਜਾਣਾ, ਰਸਨਾ ਦੇ ਨਾਲ ਬੋਲਣਾ, ਰਸਨਾ ਦੇ ਨਾਲ ਗਾਉਣਾ, ਰਸਨਾ ਨਾਲ ਜਪਣਾ ਪਹਿਲੀ ਧਾਰਾ ਹੈ। ਕੰਨਾਂ ਨਾਲ ਸੁਣਨਾ, ਹੱਥਾਂ ਨਾਲ ਸੇਵਾ ਕਰਨੀ, ਸਰੀਰ ਨੂੰ ਗੁਰੂ ਦੇ ਹੁਕਮ ਵਿੱਚ ਢਾਲਣਾ, ਜੋ ਕੁਝ ਗੁਰੂ ਸਾਹਿਬ ਨੇ ਕਿਹਾ ਸਰੀਰਕ ਤੌਰ ਤੇ ਉਸ ਤਰ੍ਹਾਂ ਕਰਨਾ। ਇਹਦੀ ਬੜੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਿਮਾ ਆਈ ਹੈ ਸਰੀਰ ਧਾਰਾ ਦੀ, ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਇੱਕ ਦੋ ਜੀਭੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਔਰ ਇਹ ਸਾਰੀਆਂ ਧਾਰਾਵਾਂ ਇੱਕ ਸ਼ਬਦ ਵਿੱਚ ਗਿਣੀਆਂ ਨੇ। ਤੂੰ ਸ਼ਬਦ ਪੜ੍ਹਨਾ, ਅੰਤਰ ਗੁਰੂ ਅਰਾਧਨਾ ਜੇਵਾ ਜਪ ਗੁਰ ਨਾਉ। ਅੰਤਰ ਗੁਰੂ ਅਰਾਧਨਾ, ਅੰਤਰ ਦਾ ਅਰਥ ਹੈ ਜਿਹਨੂੰ ਮੈਂ ਕਿਹਾ ਭਾਵ ਧਾਰਾ, ਪ੍ਰੇਮ ਦੀ ਧਾਰਾ, ਉੱਥੇ ਅਰਾਧਨਾ ਕਰਨੀ ਹੈ। ਮੂੰਹ ਨਾਲ ਅਰਾਧਨਾ ਨਹੀਂ ਹੋ ਸਕਦੀ, ਅਰਾਧਨਾ ਹਿਰਦੇ ਦਾ ਵਿਸ਼ਾ ਹੈ। ਅਰਾਧ, ਇਸ ਲਫ਼ਜ਼ ਨੂੰ ਸਮਝਣਾ, ਅਰਾਧ ਦਾ ਅਰਥ ਹੁੰਦਾ ਹੈ ਅਰ ਅੱਧ, ਸਰੀਰ ਦਾ ਅੱਧਾ ਭਾਗ, ਸਰੀਰ ਦੇ ਅੱਧ ਵਿੱਚ ਜਿਹੜੀ ਥਾਂ ਹੈ ਉੱਥੇ ਜਪਣਾ, ਹਿਰਦੇ ਵਿੱਚ ਜਪਣਾ। ਹਿਰਦੇ ਨਾਮ ਧਿਆਇਓ, ਘਰ ਬੈਠੇ ਗੁਰੂ ਧਿਆਇਓ, ਹਿਰਦੇ ਵਿੱਚ ਜਪਣਾ, ਭਾਵ ਵਿੱਚ ਜਪਣਾ। ਜੇਵਾ ਜਪ ਗੁਰ ਨਾਉ ਦੋ, ਨੇਤਰੀ ਸਤਿਗੁਰ ਪੇਖਣਾ ਤਿੰਨ, ਸਰਵਣੀ ਸੁਣਨਾ ਗੁਰ ਨਾਉ ਚਾਰ, ਸਤਿਗੁਰ ਸੇਤੀ ਰਤਿਆਂ ਪੰਜ। ਜਿਹੜਾ ਇਹਨਾਂ ਪੰਜਾਂ ਨੂੰ ਕਲੀਅਰ ਕਰ ਗਿਆ ਉਹਦੇ ਵਾਸਤੇ ਕਹਿ ਸਕਦੇ ਹਾਂ ਦਰਗਹਿ ਪਾਈਐ ਥਾਂ, ਉਹਨੂੰ ਥਾਂ ਮਿਲ ਗਈ। ਤਾਂ ਪਹਿਲੀ ਧਾਰਾ ਨੂੰ ਪਹਿਲਾਂ ਸਾਫ਼ ਕਰ ਲੈਣਾ ਚਾਹੀਦਾ, ਮੂੰਹ ਨਾਲ ਜਪਣਾ ਚਾਹੀਦਾ ਢੰਗ ਨਾਲ। ਹਰਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਹਿਜ ਨਾਲ ਉਹਨੂੰ ਬੁਲਾਉਣਾ ਚਾਹੀਦਾ, ਸਹਿਜ ਨਾਲ ਜਪਣਾ ਚਾਹੀਦਾ। ਕੋਈ ਖਿੱਚਤਾਣ ਕਰਨ ਦੀ ਲੋੜ ਨਹੀਂ, ਐਵੇਂ ਵੀ ਇੱਧਰ ਦਾ ਜ਼ੋਰ ਲਾ ਕੇ ਖਿੱਚੋ ਤੇ ਬਾਹਰ ਛੱਡੋ, ਸਿੱਧਾ ਜਪ ਲਓ, ਗੁਰੂ ਕਿਰਪਾ ਕਰਦਾ ਹੈਗਾ। ਹਾਂ, ਕਿਸੇ ਦਾ ਵਿਰੋਧ ਨਹੀਂ ਕਰਦਾ, ਜੇ ਕਿਸੇ ਨੂੰ ਲਾਭ ਹੁੰਦਾ ਕਿਸੇ ਤਰੀਕੇ ਨਾਲ ਕਰੀ ਜਾਵੇ। ਨਾਮ ਦੇ ਵਿਸ਼ੇ ਵਿੱਚ, ਪਰਮਾਤਮਾ ਦੇ ਧਰਮ ਦੇ ਵਿਸ਼ੇ ਵਿੱਚ ਵਿਵਾਦ ਨਹੀਂ ਕਰਨਾ ਉਨਾ ਚਿਰ ਜਿੰਨਾ ਚਿਰ ਕੋਈ ਗੁਰੂ ਮਰਿਆਦਾ ਨੂੰ ਤੋੜਦਾ ਨਹੀਂ। ਜਦੋਂ ਗੁਰੂ ਮਰਿਆਦਾ ਨੂੰ ਤੋੜ ਕੇ ਜਾਏ ਵਿਵਾਦ ਕਰ ਲਓ, ਕੋਈ ਗੱਲ ਨਹੀਂ ਹੈ, ਕਿਸੇ ਨੂੰ ਅਧਿਕਾਰ ਨਹੀਂ ਹੈ ਗੁਰੂ ਦੀ ਮਰਿਆਦਾ ਨੂੰ ਤੋੜਨ ਦਾ। ਨਾਮ ਕਈ ਤਰ੍ਹਾਂ ਜਪਿਆ ਜਾ ਸਕਦਾ ਹੈ, ਜਿਹੜੀ ਚੀਜ਼ ਤੁਹਾਨੂੰ ਫਿੱਟ ਪੈਂਦੀ ਕਰ ਲਓ, ਤਰੀਕਾ ਹੈ। ਪਸਰਿਓ ਆਪ ਹੋਏ ਅਨੰਤ ਰੰਗ, ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ। ਔਰ ਇਹ ਵੀ ਮੂਰਖਤਾ ਜਿਹੜਾ ਬੰਦਾ ਕਹਿੰਦਾ ਜੀ ਮੈਂ ਇਸ ਤਰ੍ਹਾਂ ਜਪਿਆ, ਸਾਰੇ ਇਸ ਤਰ੍ਹਾਂ ਜਪੋ ਤਾਂ ਤੁਹਾਨੂੰ ਮਿਲੇਗਾ, ਨਹੀਂ ਹੋ ਸਕਦਾ। ਸਰੀਰ ਨੇ, ਪੰਜ ਤੱਤਾਂ ਦੇ ਸਰੀਰ ਬਣੇ ਨੇ, ਕਿਸੇ ਵਿੱਚ ਕਿਹੜਾ ਤੱਤ ਜ਼ਿਆਦਾ ਮਾਤਰਾ ਵਿੱਚ, ਦੂਸਰਾ ਘੱਟ ਵਿੱਚ, ਉਹਨੂੰ ਉਸ ਤਰ੍ਹਾਂ ਲਾਓਗੇ ਨਾਲ, ਉਹਦੇ ਸਰੀਰ ਦੀ ਸੈਟਿੰਗ ਨਹੀਂ ਬੈਠੇਗੀ। ਕਈਆਂ ਨੂੰ ਸਹਿਜ ਪਾਠ ਪੂਰੀ ਤਰ੍ਹਾਂ ਕਾਟ ਕਰਦਾ, ਸਹਿਜ ਪਾਠ ਉਹਨਾਂ ਵਾਸਤੇ ਨਾਮ ਬਣ ਜਾਂਦਾ ਹੈ। ਕਈਆਂ ਨੂੰ ਗੁਰੂ ਸ਼ਬਦ, ਕਈਆਂ ਨੂੰ ਨਿਤਨੇਮ ਜ਼ਿਆਦਾ ਆਨੰਦਿਤ ਕਰਦਾ, ਕਈਆਂ ਨੂੰ ਕੀਰਤਨ ਸੁਣਨਾ। ਪਰ ਜਿਹੜੀ ਸਾਨੂੰ ਮਰਿਆਦਾ ਪੰਜ ਪਿਆਰਿਆਂ ਨੇ ਦਿੱਤੀ ਵੀ ਪੰਜ ਬਾਣੀਆਂ ਰਹਿ ਰਸ ਤੇ ਸੋਹਿਲਾ ਸਾਹਿਬ, ਇਹ ਜ਼ਰੂਰ ਕਰਨਾ। ਉਹਦੇ ਤੋਂ ਬਾਅਦ ਜਿਹੜੀ ਚੀਜ਼ ਤੁਹਾਨੂੰ ਤਰੀਕਾ ਫਿੱਟ ਬਹਿੰਦਾ ਉਸ ਅਨੁਸਾਰ ਕਰ ਲੈਣਾ। ਨਾਮ ਇੱਕ ਬੀਜ ਹੈ ਤੇ ਜ਼ਰੂਰੀ ਨਹੀਂ ਬੀਜ ਦਾ ਜਿੱਧਰ ਦਾ ਮਰਜ਼ੀ ਸਿੱਟ ਦਿਓ, ਬੀਜ ਨੇ ਉੱਗ ਪੈਣਾ ਹੈ। ਜਪਣਾ ਚਾਹੀਦਾ ਸਿੱਧੇ ਤੌਰ ਤੇ। ਤਾਂ ਇਹ ਸਰੀਰ ਦੀ ਧਾਰਾ ਹੈ, ਇਹਨੂੰ ਜਪ ਲੈਣਾ ਚਾਹੀਦਾ। ਔਰ ਇਹ ਬੜਾ ਜ਼ਰੂਰੀ ਕਰਮ ਹੈ। ਬੜੀਆਂ ਵਿਆਖਿਆਵਾਂ ਹੋ ਰਹੀਆਂ ਨੇ, ਬੜੇ ਵਿਖਿਆਨ ਨੇ, ਬੜੀ ਫਿਲਾਸਫੀ ਹੈ, ਪਰ ਇਹ ਸਭ ਕੁਝ ਵੀ ਕੁਝ ਨਹੀਂ ਕਰ ਰਹੀ, ਕਿਉਂਕਿ ਜੋ ਕੁਝ ਅਸੀਂ ਕਹਿ ਰਹੇ ਹਾਂ ਉਹਨੂੰ ਅਸੀਂ ਕਰਦੇ ਨੇ। ਇਸ ਕਰਕੇ ਥੋੜਾ ਚਿਰ ਆਪਾਂ ਕਰੀਏ ਔਰ ਫਿਰ ਨੂੰ ਘਰ ਜਾ ਕੇ ਕਰਨਾ। ਇੱਕ ਸਿੱਖੀ ਦਾ ਹੋਮਵਰਕ ਵੀ ਹੈ, ਉਹ ਘਰ ਜਾ ਕੇ ਕਰਨਾ ਚਾਹੀਦਾ। ਉਹਨੂੰ ਦੋ ਚਾਰ, ਦਸ, ਵੀਹ, ਪੰਜਾਹ ਮਿੰਟ ਜਿੰਨਾ ਤੁਹਾਡਾ ਸਰੀਰ ਸਹਿੰਦਾ ਉਨਾ ਚਿਰ ਸਹਿਜ ਭਾਵ ਵਿੱਚ ਕਰਨਾ ਚਾਹੀਦਾ। ਆਉਣ ਵਾਲਾ ਸਮਾਂ ਐਸਾ ਆ ਰਿਹਾ, ਜੇ ਕਿਸੇ ਦਾ ਮਨ ਕੁਝ ਨਾ ਕੁਝ ਸ਼ਾਂਤ ਰਹੇਗਾ ਤੇ ਸ਼ਬਦ ਨੇ, ਨਾਮ ਨੇ ਰੱਖਣਾ, ਨਹੀਂ ਤੇ ਆਦਮੀ ਹੋਰ ਡਿਸਟਰਬ ਹੋਣ ਦੀ ਸੰਭਾਵਨਾ, ਹੋਰ ਖਿਲਰ ਜਾਏਗਾ ਜਿਵੇਂ ਦੀ ਹਾਲਤ ਬਣਦੀ ਜਾ ਰਹੀ। ਇਸ ਕਰਕੇ ਇੱਥੇ ਵੀ ਕਰਨਾ ਔਰ ਇਨਾ ਚਿਰ ਘਰ ਵੀ ਜਾ ਕੇ ਕਰਨਾ। ਸਾਰੇ ਇਕਾਗਰ ਚਿੱਤ ਹੋ ਕੇ ਬੋਲਣ ਦਾ ਯਤਨ ਕਰਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।